ਬਾਬਾ ਰਾਮ ਰਾਏ ਜੀ ਦਿੱਲੀ ਵਿੱਚ ਆ ਕੇ ਕਰਾਮਾਤਾਂ ਪ੍ਰਗਟ ਕਰਕੇ ਵਿਖਾ ਰਹੇ ਨੇ। ਔਰੰਗਜ਼ੇਬ ਜੋ ਬੜਾ ਕੁਟਲ ਹੈ, ਕਠੋਰ ਹਿਰਦੇ ਵਾਲਾ ਹੈ ਔਰ ਬਾਰ ਬਾਰ ਕਰਾਮਾਤਾਂ ਵੇਖਣ ਦਾ ਸ਼ੌਕ ਰੱਖਦਾ ਹੈ, ਇਹਨੇ ਆਖਿਆ ਵੀ ਇਹੋ ਜਿਹੇ ਤਰੀਕੇ ਨਾਲ ਕਰਾਮਾਤ ਪਰਖੋ ਕਿ ਜੇ ਕਰਾਮਾਤ ਹੋਵੇਗੀ ਤਾਂ ਜਿਉਂਦੇ ਰਹਿਣਗੇ, ਨਹੀਂ ਤਾਂ ਮਾਰੇ ਜਾਣਗੇ। ਕਾਜ਼ੀਆਂ ਮੌਲਾਣਿਆਂ ਦੀ ਸਲਾਹ ਨਾਲ ਇੱਕ ਜ਼ਹਿਰੀਲੀ ਪੁਸ਼ਾਕ ਤਿਆਰ ਕੀਤੀ, ਜਿਸ ਪੁਸ਼ਾਕ ਦੀਆਂ ਤੰਦਾਂ ਤੇ ਬੜਾ ਭਿਆਨਕ ਜ਼ਹਿਰ ਲਾਇਆ ਗਿਆ ਕਿ ਜੇ ਕੋਈ ਆਮ ਸਧਾਰਨ ਵਿਅਕਤੀ ਉਸ ਜ਼ਹਿਰੀਲੀ ਪੁਸ਼ਾਕ ਨੂੰ ਪਾ ਲਵੇ ਤੇ 2 ਘੜੀਆਂ ਦੇ ਅੰਦਰ ਉਹਦੀ ਮੌਤ ਹੋ ਜਾਏ, ਉਹਨੂੰ ਜ਼ਹਿਰ ਚੜ ਜਾਏ। ਇਹੋ ਜਿਹੀ ਪੁਸ਼ਾਕ ਬਾਬਾ ਰਾਮ ਰਾਏ ਜੀ ਕੋਲ ਭੇਜੀ ਹੈ ਔਰ ਆਪਣੇ ਇੱਕ ਦੂਤ ਨੂੰ ਇਹ ਪੁਸ਼ਾਕ ਦੇ ਕੇ ਭੇਜ ਕੇ ਆਖਿਆ ਕਿ ਆਪ ਆਪਣੀ ਨਿਗਾਹ ਥੱਲੇ ਬਾਬੇ ਰਾਮ ਰਾਏ ਨੂੰ ਇਹ ਪੁਸ਼ਾਕ ਪਹਿਨਾਉਣੀ। ਬਾਬਾ ਰਾਮ ਰਾਏ ਜੀ ਕੋਲ ਜਾ ਕੇ ਉਹਨੇ ਬੇਨਤੀ ਕੀਤੀ, ਜੀ ਬਾਦਸ਼ਾਹ ਨੇ ਤੁਹਾਡੇ ਵਾਸਤੇ ਪੁਸ਼ਾਕ ਭੇਜੀ ਹੈ, ਉਹ ਤੁਹਾਡੇ ਨਾਲ ਬੜੀ ਗੂੜੀ ਪ੍ਰੀਤ ਕਰਦਾ ਹੈ। ਉਹਨੇ ਆਪਣੀ ਪ੍ਰੀਤ ਦਾ ਪ੍ਰਗਟਾਵਾ ਕਰਦਿਆਂ ਪੁਸ਼ਾਕ ਭੇਜੀ। ਬਾਬਾ ਜੀ ਨੂੰ ਹੁਣ ਕਿਹੜਾ ਕੋਈ ਲੱਕ ਕਿਸੇ ਗੱਲ ਦਾ ਲੁਕਾਅ ਸੀ, ਜਾਣੀ ਜਾਣ ਗਏ। ਉਹ ਪੁਸ਼ਾਕ ਆਪਣੇ ਸਰੀਰ ਤੇ ਧਾਰਨ ਕਰਕੇ ਇੱਕ ਪਹਿਰ ਤੱਕ ਅਡੋਲ ਉਸੇ ਤਰ੍ਹਾਂ ਹੀ ਬੈਠੇ ਰਹੇ। ਇਹ ਵੇਖ ਕੇ ਹੈਰਾਨ ਹੋ ਗਿਆ ਕਿ ਉਸ ਜ਼ਹਿਰੀਲੀ ਪੁਸ਼ਾਕ ਦੇ ਜ਼ਹਿਰ ਦਾ ਕੋਈ ਅਸਰ ਬਾਬਾ ਰਾਮ ਰਾਏ ਜੀ ਤੇ ਨਹੀਂ ਹੋਇਆ। ਆਖਿਰਕਾਰ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਵਾਪਸ ਮੁੜ ਕੇ ਔਰੰਗਜ਼ੇਬ ਨੂੰ ਸਾਰੀ ਵਾਰਤਾ ਦੱਸੀ। ਫਿਰ ਕਾਜ਼ੀ ਮੌਲਾਣਿਆਂ ਨੇ ਆਖਿਆ, ਜੀ ਆਪਾਂ ਇਹਨਾਂ ਦੀ ਕਰਾਮਾਤ ਖਤਮ ਕਰਨ ਦਾ ਤਰੀਕਾ ਅਪਣਾਈਏ, ਕਿਉਂਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਕਰਾਮਾਤ ਅਜਮਤ ਮੁੱਢ ਤੋਂ ਚੱਲਦੀ ਆ ਰਹੀ ਹੈ। ਇਹਨਾਂ ਦੇ ਵੱਡੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਸਾਡੇ ਮੱਕੇ ਜਾ ਕੇ ਵੀ ਮੱਕਾ ਫੇਰ ਕੇ ਕਲਾ ਵਿਖਾਈ ਸੀ। ਇਸੇ ਤਰ੍ਹਾਂ ਇਹ ਵੀ ਇਹੋ ਜਿਹੀਆਂ ਕਲਾਵਾਂ ਪ੍ਰਗਟ ਕਰਕੇ ਵਿਖਾਉਂਦੇ ਰਹਿੰਦੇ ਨੇ। ਆਪਾਂ ਇਹਨਾਂ ਦੀ ਕਰਾਮਾਤ ਹੀ ਨਾ ਰਹਿਣ ਦੇਈਏ, ਇਹੋ ਜਿਹਾ ਲੰਗਰ ਪ੍ਰਸ਼ਾਦਾ ਭੋਜਨ ਆਪਣੇ ਘਰ ਵਿੱਚ ਖਾਣਾ ਤਿਆਰ ਕਰਕੇ ਭੇਜੀਏ ਜਿਹੜਾ ਮੁਸਲਮਾਨੀ ਤਰੀਕੇ ਨਾਲ ਬਣਿਆ ਹੋਵੇ। ਜਦੋਂ ਉਹ ਖਾਣਾ ਖਾਣਗੇ ਆਪੇ ਉਹਨਾਂ ਦੀ ਕਰਾਮਾਤ ਜਾਂਦੀ ਰਹੇਗੀ ਔਰ ਉਹ ਆਪਣੇ ਧਰਮ ਤੋਂ ਵੀ ਭ੍ਰਸ਼ਟ ਹੋ ਜਾਣਗੇ। ਉਹ ਇਹਨਾਂ ਨੇ ਮਾਸ ਦਾ ਖਾਣਾ ਤਿਆਰ ਕੀਤਾ, ਮਾਸ ਵੀ ਗਊ ਦਾ ਜਿਹੜਾ ਸੀ, ਗਊ ਦਾ ਮਾਸ ਰਿੰਨ ਕੇ ਭੇਜਿਆ ਤੇ ਜਿਸ ਬਰਤਨ ਵਿੱਚ ਪਾ ਕੇ ਭੇਜਿਆ, ਬਰਤਨ ਕੱਜ ਕੇ ਢੱਕ ਕੇ ਦਰੋਗਾ ਲੈ ਕੇ ਗਿਆ। ਬਾਬਾ ਰਾਮ ਰਾਏ ਜੀ ਨੂੰ ਜਾ ਕੇ ਕਹਿੰਦਾ, ਜੀ ਤੁਹਾਡੀ ਜ਼ਿਆਫਤ ਵਾਸਤੇ ਬਾਦਸ਼ਾਹ ਨੇ ਖਾਣਾ ਭੇਜਿਆ, ਆਪ ਅੰਗੀਕਾਰ ਕਰੋ। ਬਾਬਾ ਜੀ ਸਮਝ ਗਏ ਕਿ ਖਾਣਾ ਕਿਹੜਾ ਹੈ। ਕਹਿੰਦੇ, ਭਾਈ ਉਤੋਂ ਢੱਕਣ ਲਾਓ, ਵਿਖਾਓ ਕਿਹੜਾ ਖਾਣਾ ਭੇਜਿਆ। ਜਦੋਂ ਢੱਕਣ ਲਾਇਆ ਤੇ ਵਿੱਚ ਰਾਏ ਬੇਲ ਤੇ ਚੰਬੇਲੀ ਦੇ ਫੁੱਲ ਭਰੇ ਹੋਏ ਹਨ। ਦਰੋਗਾ ਵੀ ਵੇਖ ਕੇ ਹੈਰਾਨ ਹੋ ਗਿਆ ਵੀ ਇਹ ਫੁੱਲਾਂ ਨਾਲ ਭਰਿਆ ਹੋਇਆ ਬਰਤਨ ਕਿਵੇਂ ਆ ਗਿਆ, ਇਹਦੇ ਵਿੱਚ ਤਾਂ ਮੈਂ ਭੋਜਨ ਲੈ ਕੇ ਆਇਆ ਸੀ। ਬਾਬਾ ਰਾਮ ਰਾਏ ਜੀ ਨੇ ਕਿਹਾ, ਇਹ ਫੁੱਲ ਸਾਡੇ ਵੱਲੋਂ ਔਰੰਗਜ਼ੇਬ ਬਾਦਸ਼ਾਹ ਨੂੰ ਜਾ ਕੇ ਦੇ ਦੇ। ਉਹ ਖਾਣੇ ਵਾਲੇ ਜਿਹੜੇ ਫੁੱਲ ਬਣ ਗਏ, ਉਹਨਾਂ ਫੁੱਲਾਂ ਦਾ ਬਰਤਨ ਲੈ ਕੇ ਦਰੋਗਾ ਵਾਪਸ ਔਰੰਗਜ਼ੇਬ ਬਾਦਸ਼ਾਹ ਕੋਲ ਆਇਆ ਔਰ ਔਰੰਗਜ਼ੇਬ ਬਾਦਸ਼ਾਹ ਨੂੰ ਜਾ ਕੇ ਦੱਸਿਆ, ਜੀ ਜਿਹੜਾ ਖਾਣਾ ਤੁਸੀਂ ਭੇਜਿਆ ਸੀ। ਬਾਬੇ ਰਾਮ ਰਾਏ ਨੇ ਹੱਥ ਵੀ ਨਹੀਂ ਲਾਇਆ ਉਸ ਖਾਣੇ ਨੂੰ, ਬਸ ਮੇਰੇ ਕੋਲੋਂ ਹੀ ਢੱਕਣ ਉਤਰਵਾ ਕੇ ਵੇਖਿਆ ਤੇ ਵੇਖਦਿਆਂ ਸਾਰ ਹੀ ਉਹ ਫੁੱਲ ਬਣ ਗਏ ਤੇ ਆ ਰਾਏ ਬੇਲ ਤੇ ਚੰਬੇਲੀ ਦੇ ਫੁੱਲ ਬਾਬਾ ਰਾਮ ਰਾਏ ਜੀ ਨੇ ਤੁਹਾਡੇ ਕੋਲ ਭੇਜੇ ਨੇ, ਹੁਣੇ ਤਾਜ਼ੇ ਟੁੱਟੇ ਜਾਪਦੇ ਨੇ ਫੁੱਲ, ਇਹਨਾਂ ਦੀ ਸੁਗੰਧੀ ਹਾਲੇ ਤੱਕ ਬੜੀ ਤੀਬਰ ਤੌਰ ਤੇ ਆ ਰਹੀ ਹੈ। ਤੋ ਇਸ ਢੰਗ ਦੇ ਨਾਲ ਬਾਬਾ ਰਾਮ ਰਾਏ ਜੀ ਨੇ 2 ਅਜਮਤਾਂ ਇਹ 2 ਕਰਾਮਾਤਾਂ ਪ੍ਰਗਟ ਕਰਕੇ ਵਿਖਾਈਆਂ ਹਨ। ਆਓ ਜਿਵੇਂ ਬਾਬਾ ਰਾਮ ਰਾਏ ਜੀ ਹੋਰ ਵੀ ਕੁਝ ਅਜਮਤਾਂ ਪ੍ਰਗਟ ਕਰ ਰਹੇ ਨੇ, ਸਰਵਣ ਕਰੀਏ। ਧੰਨ ਗੁਰੂ ਹਰਿ ਰਾਏ ਸਾਹਿਬ ਸਤਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ ਸ਼੍ਰੀ
ਵਾਹੇ ਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹੇ ਗੁਰੂ ਸਾਹਿਬ ਜੀ। ਦੋਹਰਾ ਪੁਨ ਨੌ ਰੰਗ ਵਿੱਚ ਸਭਾ ਕੇ ਬੋਲਿਓ ਬਿਸਮੈ ਹੋਏ।
ਔਰੰਗਜ਼ੇਬ ਬਾਦਸ਼ਾਹ ਆਪਣੀ ਸਭਾ ਦੇ ਵਿੱਚ ਜਦੋਂ ਉਹਨੇ 2 ਅਜਮਤਾਂ ਇੱਕੋ ਦਿਨ ਹੀ ਵੇਖ ਲਈਆਂ, ਵੀ ਸਵੇਰੇ ਜ਼ਹਿਰੀਲੀ ਪੁਸ਼ਾਕ ਭੇਜੀ ਸੀ ਉਹਦੇ ਨਾਲ ਵੀ ਉਹਨਾਂ ਦਾ ਕੁਝ ਨਹੀਂ ਵਿਗੜਿਆ, ਫਿਰ ਮੈਂ ਖਾਣਾ ਤਿਆਰ ਕਰਵਾ ਕੇ ਭੇਜਿਆ, ਉਸ ਖਾਣੇ ਦੇ ਉਹਨਾਂ ਨੇ ਫੁੱਲ ਬਣਾ ਕੇ ਭੇਜ ਦਿੱਤਾ ਹੈ। ਇਹ 2 ਕਰਾਮਾਤਾਂ ਬਾਬਾ ਰਾਮ ਰਾਏ ਜੀ ਦੀਆਂ ਪ੍ਰਗਟ ਤੌਰ ਤੇ ਜ਼ਾਹਰਾਂ ਤੌਰ ਤੇ ਜਦੋਂ ਔਰੰਗਜ਼ੇਬ ਨੇ ਵੇਖੀਆਂ ਸੁਣੀਆਂ ਤੇ ਬੜਾ ਹੈਰਾਨ ਹੋਇਆ। ਹੈਰਾਨੀ ਦੇ ਨਾਲ ਨੁਰੰਗਾ ਉਸ ਵੇਲੇ ਆਪਣੀ ਸਭਾ ਵਿੱਚ ਆਪਣੀ ਕਚਹਿਰੀ ਵਿੱਚ ਬੋਲਿਆ,
ਅਦਭੁਤ ਗਤ ਕੋ ਕਰਤ ਜਾਨੀ ਜਾਏ ਨ ਕੋਏ।
ਜੀ ਵੇਖੋ, ਰਾਮ ਰਾਏ ਰੋਜ਼ ਹੀ ਕੋਈ ਨਾ ਕੋਈ ਅਦਭੁਤ ਗੱਲ ਕਰਦਾ ਹੈ ਜਿਹੜੀ ਹੈਰਾਨ ਕਰ ਦੇਣ ਵਾਲੀ ਹੈ। ਅਦਭੁਤ ਗਤ ਹੈ, ਇਹੋ ਜੀ ਅਦਭੁਤ ਗੱਤ ਕਰਦਾ ਜਿਹੜੀ ਸਾਡੇ ਕੋਲੋਂ ਜਾਣੀ ਨਹੀਂ ਜਾਂਦੀ। ਸਾਡੇ ਕੋਲ ਤਾਂ ਕੀ ਕਿਸੇ ਕੋਲੋਂ ਵੀ ਜਾਣੀ ਨਹੀਂ ਜਾਂਦੀ। ਇਹੋ ਜੀ ਅਦਭੁਤ ਲੀਲਾ ਰਾਮ ਰਾਏ ਜੀ ਕਰਦੇ ਹਨ।
ਜੋ ਪਈ ਜਸ ਜਸ ਕਪਟ ਮੋਨੇ ਠਾਨਾ,
ਜੈਸਾ ਜੈਸਾ ਕਪਟ ਅਸੀਂ ਕੀਤਾ, ਜਿਹੋ ਜਿਹਾ ਵੀ ਛਲ ਫਰੇਬ ਅਸੀਂ ਕੀਤਾ। ਪਹਿਲਾਂ ਕਪਟ ਅਸੀਂ ਕੀਤਾ ਕਿ ਇੱਕ ਬੱਕਰਾ ਭੇਜ ਕੇ ਮੁੜ ਕੇ ਵਾਪਸ ਮੰਗਿਆ। ਦੂਜਾ ਛਲ ਆਪਾਂ ਜ਼ਹਿਰੀਲੀ ਪੁਸ਼ਾਕ ਭੇਜ ਕੇ ਕੀਤਾ। ਤੀਜਾ ਛਲ ਆਪਾਂ ਆਪਣੇ ਇਸਲਾਮੀ ਤਰੀਕੇ ਨਾਲ ਖਾਣਾ ਬਣਾ ਕੇ ਉਹ ਭੇਜਿਆ। ਜਿਹੋ ਜਿਹੋ ਜਿਹਾ ਛਲ ਜੈਸਾ ਜੈਸਾ ਵੀ ਕਪਟ ਅਸੀਂ ਕੀਤਾ ਹੈ।
ਕਰਾਮਾਤ ਤੇ ਸਭ ਕਿਛ ਜਾਣਾ,
ਰਾਮ ਰਾਏ ਅੱਗੋਂ ਇਹੋ ਜਿਹਾ ਕਰਾਮਾਤੀ ਨਿਕਲਿਆ ਕਿ ਉਹਨੇ ਆਪਣੀ ਕਰਾਮਾਤ ਦੇ ਬਲ ਨਾਲ ਸਾਰਾ ਕੁਝ ਜਾਣ ਲਿਆ। ਜਿਹੋ ਜਿਹੋ ਜਿਹਾ ਵੀ ਕਪਟ ਛਲ ਫਰੇਬ ਅਸੀਂ ਕੀਤਾ, ਉਹਨਾਂ ਨੇ ਆਪਣੀ ਕਰਾਮਾਤ ਦੇ ਬਲ ਨਾਲ ਕਰਾਮਾਤ ਦੇ ਜ਼ੋਰ ਨਾਲ ਸਾਰਾ ਕੁਝ ਜਾਣ ਲਿਆ ਹੈ।
ਤਤ ਛਿਨ ਸੁਗਮ ਕਰੇ ਦਿਖ ਰਾਈ,
ਤਤ ਛਿਨ ਉਸੇ ਵਕਤ ਸੌਖੇ ਢੰਗ ਨਾਲ ਹੀ ਉਹਨਾਂ ਨੇ ਆਪਣੀ ਅਜਮਤ ਤੇ ਕਰਾਮਾਤ ਪ੍ਰਗਟ ਕਰਕੇ ਸਾਨੂੰ ਵਿਖਾ ਦਿੱਤੀ ਹੈ।
ਅਬ ਤਿਸ ਕੋਲੇ ਨਿਕਟ ਬੁਲਾਈ,
ਕਹਿੰਦਾ ਹੁਣ ਸਾਨੂੰ ਏਦਾਂ ਕਰਨਾ ਚਾਹੀਦਾ ਕਿ ਬਾਬਾ ਰਾਮ ਰਾਏ ਜੀ ਨੂੰ ਆਪਣੇ ਕੋਲ ਬੁਲਾ ਲੈਣਾ ਚਾਹੀਦਾ। ਬਾਬਾ ਰਾਮ ਰਾਏ ਜੀ ਨੂੰ ਆਪਣੇ ਕੋਲ ਸੱਦ ਲਈਏ, ਆਪਣੇ ਕੋਲ ਬੁਲਾ ਲਈਏ ਤੇ ਉਹਨਾਂ ਨੂੰ ਆਪਣੀ ਸਭਾ ਵਿੱਚ ਬੁਲਾ ਕੇ ਹੁਣ ਉਹਨਾਂ ਦੀਆਂ ਕਰਾਮਾਤਾਂ ਵੇਖੀਏ। ਹੁਣ ਸਾਨੂੰ ਇਸ ਤਰੀਕੇ ਨਾਲ ਕਰਨਾ ਚਾਹੀਦਾ ਹੈ।
ਕਰ ਸਨਮਾਨ ਸਮੀਪ ਬਿਠਾਵੇ,
ਉਹਨਾਂ ਦਾ ਸਨਮਾਨ ਕਰਕੇ, ਕਿਉਂਕਿ ਉਹਨਾਂ ਨੂੰ ਮਿਲੇ ਬਿਨਾਂ ਜਿਹੜੀਆਂ ਕਰਾਮਾਤਾਂ ਸੀ ਉਹ ਤਾਂ ਆਪਾਂ ਵੇਖ ਚੁੱਕੇ ਹਾਂ। ਹੁਣ ਆਪਾਂ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਦੀ ਕਰਾਮਾਤ ਵੇਖੀਏ, ਨਾਲੇ ਉਹਨਾਂ ਦਾ ਸਨਮਾਨ ਕਰਕੇ ਆਪਣੇ ਨੇੜੇ ਬਿਠਾਈਏ।
ਹਿਤ ਸਿਉ ਬਾਕਨ ਕਹੇ ਕਹਾਵੇ,
ਹਿਤ ਦੇ ਨਾਲ ਪਿਆਰ ਦੇ ਨਾਲ ਉਹਨਾਂ ਨਾਲ ਗੱਲਾਂ ਕਰੀਏ ਤੇ ਗੱਲਾਂ ਸੁਣਾਈਏ, ਪਿਆਰ ਦੇ ਨਾਲ ਉਹਨਾਂ ਦੇ ਕੋਲੋਂ ਗੱਲਾਂ ਸੁਣੀਏ ਤੇ ਸੁਣਾਈਏ।
ਥਾਨੋ ਪਰਖਣ ਅਪਰੇ ਉਪਾਈ,
ਹੁਣ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਨੂੰ ਹੋਰ ਵੀ ਤਰੀਕਿਆਂ ਨਾਲ ਪਰਖੋ। ਠੀਕ ਹੈ, ਇਹ ਤਾਂ ਪਰਖ ਆਪਾਂ ਉਹਨਾਂ ਨੂੰ ਮਿਲੇ ਬਿਨਾਂ ਹੀ ਠਾਨੀ ਹੈ, ਮਿਲੇ ਬਿਨਾਂ ਹੀ ਇਹ ਪਰਖਾਂ ਕੀਤੀਆਂ ਨੇ। ਹੁਣ ਜਦੋਂ ਆਪਾਂ ਨੂੰ ਮਿਲਣ, ਫਿਰ ਵੀ ਉਹਨਾਂ ਦੀ ਪਰਖ ਕਰੋ, ਫਿਰ ਵੀ ਵੇਖੋ ਕਿ ਉਹਨਾਂ ਵਿੱਚ ਕਿੰਨੀਆਂ ਕੁ ਕਰਾਮਾਤਾਂ ਤੇ ਅਜਮਤਾਂ ਨੇ। ਹੁਣ ਉਹਨਾਂ ਦੀ ਹੋਰ ਢੰਗ ਦੇ ਨਾਲ ਆਪਣੇ ਕੋਲ ਬੁਲਾ ਕੇ ਪਰਖ ਕਰੋ।
ਕਰਾਮਾਤ ਕੀ ਪੂਰਨਤਾਈ,
ਵੇਖੋ ਉਹਨਾਂ ਵਿੱਚ ਕਰਾਮਾਤ ਦੀ ਪੂਰਨਤਾਈ ਕਿੰਨੀ ਕੁ ਹੈ, ਕਿੰਨੀ ਕੁ ਕਰਾਮਾਤ ਦੇ ਉਤਾਰਨੀ ਨੇ, ਕਿਹੜੀਆਂ ਆਜਮਤਾਂ ਕਿਹੜੀਆਂ ਕਰਾਮਾਤਾਂ ਉਹਨਾਂ ਦੇ ਪਾਸ ਹਨ।
ਮਿਲਤੇ ਹੋ ਪੀ ਇਸ ਕੋ ਪਤਿਆਵੇ,
ਹੁਣ ਆਪਾਂ ਉਹਨਾਂ ਨਾਲ ਮਿਲਾਪ ਕਰਨਾ। ਪਹਿਲੀ ਵਾਰ ਰਾਮ ਰਾਏ ਨੇ ਆ ਕੇ ਆਪਾਂ ਨੂੰ ਮਿਲਣਾ, ਬਾਬਾ ਰਾਮ ਰਾਏ ਜੀ ਨੇ, ਤੇ ਜਦੋਂ ਆ ਕੇ ਸਾਨੂੰ ਮਿਲਣ, ਆਪਾਂ ਮਿਲਦਿਆਂ ਵੀ ਉਹਨਾਂ ਦੀ ਕਰਾਮਾਤ ਪਰਖੀ ਕਿ ਵੇਖੀਏ ਉਹਨਾਂ ਵਿੱਚ ਕੋਈ ਕਰਾਮਾਤ ਅਜਮਤ ਹੈ। ਜਦੋਂ ਆ ਕੇ ਆਪਾਂ ਨੂੰ ਮਿਲਣ, ਆਪਣੇ ਨਾਲ ਮਿਲਾਪ ਕਰਨ, ਮਿਲ ਕੇ ਵੀ ਉਹਨਾਂ ਦੀ ਕਰਾਮਾਤ ਵੇਖਣੀ ਚਾਹੀਦੀ ਹੈ।
ਨਿਕਟ ਆਪਣੇ ਪਿਖ ਬਿਸਮਾਵੇ,
ਉਹਨਾਂ ਨੂੰ ਆਪਣੇ ਕੋਲ ਵਿਖਾ ਕੇ ਉਹਨਾਂ ਦੀ ਕਰਾਮਾਤ ਵੇਖੀਏ, ਨਾਲੇ ਆਪਣੀਆਂ ਅੱਖਾਂ ਨਾਲ ਵੇਖੀਏ। ਹੁਣ ਤਾਂ ਹਾਲੇ ਅੱਖਾਂ ਨਾਲ ਨੀ ਨਾ ਵੇਖੀਆਂ, ਜਿਹੜੀਆਂ ਤਿੰਨ ਕਰਾਮਾਤਾਂ ਉਹਨਾਂ ਨੇ ਬਾਹਰ ਹੀ ਵਿਖਾਈਆਂ ਨੇ। ਹੁਣ ਜਦੋਂ ਆਪਣੇ ਕੋਲ ਆਉਣਗੇ, ਆਪਾਂ ਉਹਨਾਂ ਨਾਲ ਮੇਲ ਮਿਲਾਪ ਕਰਾਂਗੇ, ਫਿਰ ਉਹਨਾਂ ਦੀ ਕਰਾਮਾਤ ਵੇਖੀਏ, ਆਪਣੇ ਸਾਹਮਣੇ ਬਿਠਾ ਕੇ ਆਪਣੀਆਂ ਕਰਾਮਾਤਾਂ ਉਹਨਾਂ ਦੀਆਂ ਵੇਖੀਏ ਤੇ ਵੇਖ ਕੇ ਹੈਰਾਨ ਹੋਈਏ।
ਕਰੇ ਕੌਣ ਵਿਧ ਜੋ ਬਤਲਾਵੋ,
ਹੁਣ ਇਹ ਦੱਸੋ ਕਿ ਆਪਾਂ ਹੁਣ ਕਿਹੜੀ ਵਿਧੀ ਕਰੀਏ ਕਿ ਰਾਮ ਰਾਏ ਨੂੰ ਕਰਾਮਾਤ ਵਿਖਾਉਣੀ ਪਵੇ। ਕੋਈ ਇਹੋ ਜਿਹਾ ਤਰੀਕਾ ਹੁਣ ਤੁਸੀਂ ਦੱਸੋ। ਕਾਜੀਓ, ਜਿੰਨੇ ਕਾਜੀ ਤੇ ਮੌਲਵੀ ਸੀ ਉਹਨਾਂ ਨੂੰ ਔਰੰਗਜ਼ੇਬ ਕਹਿੰਦਾ ਹੁਣ ਤੁਸੀਂ ਸਿਆਣੇ ਹੋਏ, ਦੱਸੋ ਕਿ ਜਦੋਂ ਬਾਬਾ ਰਾਮ ਰਾਏ ਜੀ ਆਪਣੇ ਕੋਲ ਆਉਣ ਤੇ ਕਿਸ ਤਰੀਕੇ ਨਾਲ ਆਪਾਂ ਉਹਨਾਂ ਦੀ ਕਰਾਮਾਤ ਵੇਖੀਏ।
ਜਿਸ ਅਸਮੰਜਸ ਹੋਏ ਜਨਾਵੋ,
ਇਹੋ ਜੀ ਕਰਾਮਾਤ ਹੋਵੇ ਜਿਹਦੇ ਨਾਲ ਕਠਿਨਾਈ ਜਾਂ ਘਬਰਾਹਟ ਪਵੇ, ਰਾਮ ਰਾਏ ਨੂੰ ਵੀ ਘਬਰਾਹਟ ਹੋਵੇ, ਉਹ ਵੀ ਕਠਿਨਾਈ ਸਮਝੇ ਕਿ ਉਹ ਕਰਾਮਾਤ ਵਿਖਾਉਣ ਦੇ ਵਿੱਚ ਇਹੋ ਜਿਹੇ ਤਰੀਕੇ ਨਾਲ ਕੋਈ ਕਰਾਮਾਤ ਵੇਖਣ ਦਾ ਯਤਨ ਕਰੀਏ ਜਿਹੜੀ ਕਰਾਮਾਤ ਵਿਖਾਉਂਦਿਆਂ ਉਹਨਾਂ ਨੂੰ ਕਠਿਨਾਈ ਤੇ ਔਖਿਆਈ ਆਵੇ।
ਸੁਣ ਮੁੱਲਾ ਬੋਲਿਓ ਤਿਸ ਕਾਲਾ।
ਜਦੋਂ ਇਸ ਪ੍ਰਕਾਰ ਦੇ ਨਾਲ ਔਰੰਗਜ਼ੇਬ ਨੇ ਇਹ ਗੱਲਾਂ ਕਹੀਆਂ ਨਾ ਕਿ ਆਪਾਂ ਉਹਨਾਂ ਨਾਲ ਮਿਲ ਕੇ ਵੀ ਕਰਾਮਾਤ ਵੇਖਣੀ, ਪਰ ਕੋਈ ਕਰਾਮਾਤ ਇਹੋ ਜਿਹੀ ਵੇਖਣੀ ਹੈ ਜਿਹੜੀ ਕਠਿਨ ਹੋਵੇ, ਜਿਹੜੀ ਉਹਨਾਂ ਨੂੰ ਵਿਖਾਉਣ ਵਿੱਚ ਕਠਿਨਾਈ ਆਵੇ, ਏਦਾਂ ਦੀ ਕਰਾਮਾਤ ਵੇਖਣੀ। ਜਦੋਂ ਔਰੰਗਜ਼ੇਬ ਬੋਲਿਆ, ਸੁਣ ਕੇ ਲਾਗੇ ਇੱਕ ਮੁੱਲਾ ਬੈਠਾ ਸੀ, ਉਹ ਮੁੱਲਾ ਬੋਲਿਆ ਔਰੰਗਜ਼ੇਬ ਨੂੰ ਕਹਿਣ ਲੱਗਾ,
ਇੱਕ ਉਪਾਓ ਮੈਂ ਕਹੋ ਸੁਖਾਲਾ।
ਕਹਿੰਦਾ ਜੀ ਇੱਕ ਉਪਾਓ ਮੈਂ ਦੱਸਦਾ, ਬੜਾ ਸੌਖਾ ਉਪਾਓ ਹੈ, ਜੇ ਤੁਸੀਂ ਉਹਦੀ ਕਰਾਮਾਤ ਵੇਖਣਾ ਚਾਹੁੰਦੇ ਹੋ ਤੇ ਬੜਾ ਹੀ ਸੌਖਾ ਤੇ ਸੌਖੇ ਢੰਗ ਦਾ ਉਪਾਓ ਹੈ।
ਕਹਿ ਤੋ ਅਜਮਤ ਲਿਓ ਪਤੀ ਆਏ।
ਉਹਦੇ ਨਾਲ ਜਾਂ ਤਾਂ ਉਹਨਾਂ ਦੀ ਕਰਾਮਾਤ ਆਪਾਂ ਵੇਖਾਂਗੇ, ਜੇ ਮੈਂ ਜਿਹੜਾ ਉਪਾਅ ਦੱਸਣ ਲੱਗਾ ਨਾ ਇਸ ਉਪਾਅ ਦੇ ਨਾਲ, ਜਾਂ ਤਾਂ ਆਪਾਂ ਰਾਮ ਰਾਏ ਦੀ ਕਰਾਮਾਤ ਵੇਖਾਂਗੇ, ਉਹਨਾਂ ਨੂੰ ਆਪਣੀ ਕਰਾਮਾਤ ਵਿਖਾਉਣੀ ਪਏਗੀ।
ਨਾਏ ਤਮਰ ਹੈ ਸੋ ਗਿਰ ਜਾਏ।
ਜੇ ਉਹ ਕਰਾਮਾਤ ਨਾ ਵਿਖਾ ਸਕਿਆ ਤੇ ਫਿਰ ਉਹ ਵਿੱਚ ਡਿੱਗ ਕੇ ਮਰ ਜਾਏਗਾ, ਉਹਦੀ ਡਿੱਗ ਕੇ ਮੌਤ ਹੋ ਜਾਏਗੀ। ਏਦਾਂ ਦੀ ਮੈਂ ਉਪਾਅ ਜੁਗਤੀ ਸੋਚੀ ਹੈ ਕਿ ਜੇ ਕਰਾਮਾਤ ਵਿਖਾਏਗਾ ਤੇ ਬਚ ਜਾਏਗਾ, ਜੇ ਕਰਾਮਾਤ ਨਾ ਵਿਖਾਏਗਾ ਤੇ ਵਿੱਚੇ ਡਿੱਗ ਕੇ ਮਰ ਜਾਏਗਾ, ਉਹਦੀ ਡਿੱਗ ਕੇ ਪਾਣੀ ਵਿੱਚ ਮੌਤ ਹੋ ਜਾਏਗੀ। ਏਦਾਂ ਦਾ ਉਪਾਅ, ਏਦਾਂ ਦੀ ਜੁਗਤੀ ਮੈਂ ਸੋਚੀ ਹੈ।
ਸੁੰਦਰ ਕੂਪ ਨਿਕਟ ਚੱਲ ਜਾਈਏ।
ਉਹ ਤਰੀਕਾ ਕੀ ਹੈ ਕਿ ਬਾਦਸ਼ਾਹ ਆਪਾਂ ਉੱਠ ਕੇ ਇੱਕ ਖੂਹ ਦੇ ਕੋਲ ਚੱਲੀਏ, ਜਿਹੜਾ ਚੰਗਾ ਸੋਹਣਾ ਖੂਹ ਹੈ ਆਪਣੇ ਮਹਿਲ ਦੇ ਵਿੱਚ, ਉਸ ਖੂਹ ਦੇ ਉੱਤੇ ਉੱਠ ਕੇ ਚੱਲੀਏ।
ਬੈਠ ਆਪ ਤੈ ਸਭਾ ਲਗਈ ਹੈ।
ਖੂਹ ਦੇ ਨੇੜੇ ਚੱਲ ਕੇ, ਖੂਹ ਦੇ ਨੇੜੇ ਚੱਲ ਕੇ ਤੁਸੀਂ ਆਪਣਾ ਦੀਵਾਨ ਸਜਾਓ, ਖੂਹ ਦੇ ਨੇੜੇ ਚੱਲ ਕੇ ਆਪਣੀ ਸਭਾ ਸਜਾਓ। ਆ ਜਿੰਨੇ ਵਜ਼ੀਰ ਅਹਿਲਕਾਰ ਅਫਸਰ ਨੇ ਸਾਰੇ ਉਸੇ ਸਭਾ ਦੇ ਵਿੱਚ ਖੂਹ ਦੇ ਨੇੜੇ ਚੱਲ ਕੇ ਤੁਹਾਡੇ ਕੋਲ ਬੈਠਣ।
ਚੌਂ ਦਿਸ਼ ਬੈਠੇ ਨਰ ਸਮੁਦਾਇਆ।
ਖੂਹ ਦੇ ਚਾਰੇ ਪਾਸੇ ਦੀਵਾਨ ਸਜਾ ਲੋ, ਖੂਹ ਦੇ ਚਾਰੇ ਪਾਸੇ ਸਭਾ ਸਜਾ ਕੇ ਬਾਦਸ਼ਾਹ ਔਰੰਗਜ਼ੇਬ ਤੂੰ ਵੀ ਆਪਣਾ ਤਖ਼ਤ ਸਜਾ ਕੇ ਬੈਠ ਜਾ।
ਇੱਕ ਸਮ ਫਰਸ਼ ਦੇ ਥਲ ਛਾਇਆ।
ਇੱਕੋ ਬਰਾਬਰ ਸਾਰੇ ਪਾਸੇ ਫਰਸ਼ ਵਿਛਾ ਦਿਓ, ਗਲੀਚੇ ਫਰਸ਼ ਦਰੀਆਂ ਆਦਿਕ ਜਿਹੜੀਆਂ ਵਿਛਾਉਣੀਆਂ ਨੇ ਉਹ ਇੱਕੋ ਜਿਹੀਆਂ ਸਾਰੇ ਸਭਾ ਦੇ ਵਿੱਚ ਵਿਛਾ ਦਿੱਤੀਆਂ ਜਾਣ।
ਅਲੱਖ ਕੂਪ ਕੋ ਥਲ ਕਰ ਦੇ।
ਔਰ ਫਿਰ ਜਿਹੜਾ ਖੂਹ ਹੈ, ਖੂਹ ਇਸ ਤਰੀਕੇ ਨਾਲ ਉੱਤੋਂ ਢੱਕ ਕੇ ਉਹਦੇ ਤੇ ਵੀ ਚਾਦਰ ਪਾ ਦਈਏ, ਖੂਹ ਦੇ ਉੱਤੇ ਵੀ ਗਲੀਚਾ ਵਿਛਾ ਕੇ ਇਸ ਢੰਗ ਦੇ ਨਾਲ ਖੂਹ ਦੇ ਉੱਤੇ ਚਾਦਰ ਪਾਈਏ, ਗਲੀਚਾ ਵਿਛਾਈਏ ਕਿ ਇਹ ਨਾ ਪਤਾ ਲੱਗੇ ਵੀ ਥੱਲੇ ਖੂਹ ਹੈ। ਇਸ ਢੰਗ ਨਾਲ ਸਭਾ ਸਜਾਓ ਬਾਦਸ਼ਾਹ ਸਲਾਮਤ, ਕਿ ਥੱਲੇ ਖੂਹ ਹੋਵੇ, ਆਲੇ ਦੁਆਲੇ ਤੁਸੀਂ ਸਭਾ ਸਜਾ ਲਓ, ਵਿਚਕਾਰ ਖੂਹ ਹੋਵੇ ਤੇ ਖੂਹ ਦੇ ਉੱਤੇ ਚਾਦਰ ਵਿਛਾ ਦਿਓ, ਗਲੀਚਾ ਵਿਛਾ ਦਿਓ ਤੇ ਗਲੀਚਾ ਵਿਛਾ ਕੇ ਵਿੱਚ ਕਿਸੇ ਢੰਗ ਦੇ ਨਾਲ ਪੀੜੀ ਵੀ ਸਜਾ ਦਿਓ, ਪੀੜੀ ਵੀ ਰੱਖ ਦਿਓ ਬੈਠਣ ਵਾਲੀ, ਤੇ ਇਹੋ ਜਿਹੇ ਢੰਗ ਨਾਲ ਸਜਾਓ, ਖੂਹ ਦੇ ਉੱਤੇ ਕੱਪੜਾ ਆਦਿਕ ਵਿਛਾਓ ਕਿ ਇਹ ਨਾ ਪਤਾ ਲੱਗੇ ਕਿ ਥੱਲੇ ਖੂਹ ਹੈ ਜਾਂ ਜ਼ਮੀਨ ਹੈ।
ਜਿਸ ਬਿਦ ਆਏ ਸੋਨੇ ਲੱਖ ਲੇ।
ਔਰ ਬਾਬਾ ਰਾਮ ਰਾਏ ਜੀ ਆਉਣ ਤੇ ਉਹਨਾਂ ਨੂੰ ਪਤਾ ਨਾ ਲੱਗੇ ਕਿ ਥੱਲੇ ਖੂਹ ਹੈ ਜਾਂ ਜ਼ਮੀਨ ਹੈ, ਉਹਨਾਂ ਦੇ ਬੈਠਣ ਦੀ ਜਗ੍ਹਾ ਖੂਹ ਦੇ ਉੱਤੇ ਬਣਾਓ, ਉੱਤੇ ਚਾਦਰ ਵਿਛਾ ਦਿਓ, ਗਲੀਚਾ ਵਿਛਾ ਦਿਓ, ਵਿੱਚ ਪੀੜੀ ਰੱਖ ਦਿਓ, ਉਹਦੇ ਤੇ ਆ ਕੇ ਬੈਠਣ ਰਾਮ ਰਾਏ ਜੀ, ਉਹਨਾਂ ਨੂੰ ਇਹ ਨਾ ਪਤਾ ਲੱਗੇ ਕਿ ਥੱਲੇ ਜ਼ਮੀਨ ਹੈ ਜਾਂ ਖੂਹ ਹੈ। ਇਹੋ ਜੇ ਢੰਗ ਦੇ ਨਾਲ ਖੂਹ ਦੀ ਤਿਆਰੀ ਕਰਵਾਓ।
ਸੁੰਦਰ ਚਾਦਰ ਬਿਸਦ ਵਿਸਾਲ।
ਚਿੱਟੇ ਰੰਗ ਦੀ ਸੋਹਣੀ ਚਾਦਰ ਜਿਹੜੀ ਹੈ ਉਹ ਖੂਹ ਦੇ ਉੱਤੇ ਵਿਛਾ ਦਿੱਤੀ ਜਾਵੇ।
ਛਾਦੋ ਸਭ ਦਿਸ਼ ਤੇ ਤਿਸ ਨਾਲ।
ਖੂਹ ਨੂੰ ਚਾਰੇ ਪਾਸੇ ਉਸ ਚਾਦਰ ਦੇ ਨਾਲ ਢੱਕ ਦਿਓ, ਪਤਾ ਹੀ ਨਾ ਲੱਗੇ ਕਿ ਥੱਲੇ ਖੂਹ ਹੈ, ਇਹੋ ਜਿਹਾ ਭੁਲੇਖਾ ਬਣਾ ਦਿਓ।
ਆਵਤ ਤਾਂ ਦਿਓ ਬੈਠਾਏ।
ਜਦੋਂ ਬਾਬਾ ਰਾਮ ਰਾਏ ਜੀ ਚੱਲ ਕੇ ਆਉਣ, ਉਹਨਾਂ ਨੂੰ ਉੱਥੇ ਬਿਠਾਓ, ਇਸ਼ਾਰਾ ਕਰਕੇ ਕਹਿਣਾ ਬਾਬਾ ਜੀ ਤੁਸੀਂ ਇੱਥੇ ਬੈਠੋ, ਇੱਥੇ ਤੁਹਾਡੇ ਲਈ ਖਾਸ ਆਸਣ ਵਿਛਾਇਆ, ਤੁਹਾਡੇ ਲਈ ਖਾਸ ਜਗ੍ਹਾ ਬਣਾਈ ਹੈ। ਇਹ ਕਹਿ ਕੇ ਬਾਬਾ ਰਾਮ ਰਾਏ ਜੀ ਨੂੰ ਉਸ ਜਗ੍ਹਾ ਦੇ ਉੱਤੇ ਆਪਾਂ ਖੂਹ ਦੇ ਉੱਤੇ ਆਸਣ ਲਵਾ ਕੇ ਬਿਠਾਉਣਾ ਹੈ।
ਬਿਨ ਅਜਮਤ ਗਿਰ ਕੈ ਮਰ ਜਾਏ,
ਜੇ ਅਜਮਤ ਨਾ ਵਿਖਾਵੇਗਾ ਰਾਮ ਰਾਏ, ਉਹਦੇ ਕੋਲ ਕਰਾਮਾਤ ਨਾ ਹੋਈ ਤੇ ਕਰਾਮਾਤ ਤੋਂ ਬਿਨਾਂ ਉਹ ਜਦੋਂ ਖੂਹ ਤੇ ਬੈਠੇਗਾ ਵਿੱਚ ਹੀ ਧਸ ਜਾਏਗਾ, ਖੂਹ ਦੇ ਖੂਹ ਡੂੰਘਾ ਤੇ ਖੂਹ ਵਿੱਚ ਡਿੱਗ ਕੇ ਆਪੇ ਮਰ ਜਾਏਗਾ, ਖੂਹ ਵਿੱਚ ਡਿੱਗ ਕੇ ਉਹਦੀ ਮੌਤ ਹੋ ਜਾਵੇਗੀ।
ਸ਼ਕਤ ਹੋਏ ਤਬ ਬੈਠਿਓ ਰਹੇ,
ਜੇ ਉਹਦੇ ਕੋਲ ਕੋਈ ਸ਼ਕਤੀ ਹੋਈ, ਕੋਈ ਕਰਾਮਾਤ ਹੋਈ ਤੇ ਉਹ ਖੂਹ ਦੇ ਉੱਤੇ ਵੀ ਆਸਣ ਲਾ ਕੇ ਅਡੋਲ ਬੈਠਾ ਰਹੇਗਾ। ਜੇ ਸ਼ਕਤੀ ਨਾ ਹੋਈ ਤੇ ਵਿੱਚੇ ਡਿੱਗ ਜਾਏਗਾ ਖੂਹ ਦੇ, ਤੇ ਜੇ ਸ਼ਕਤੀ ਹੋਈ ਕਰਾਮਾਤ ਹੋਈ ਤੇ ਖੂਹ ਦੇ ਉੱਤੇ ਵੀ ਆਸਣ ਲਾ ਕੇ ਰਾਮ ਰਾਏ ਜੀ ਅਡੋਲ ਬੈਠੇ ਰਹਿਣਗੇ।
ਤਿਸ ਕੋ ਕੁਝ ਅਚਰਜ ਨੈ ਅਹੇ,
ਉਹਦੇ ਵਾਸਤੇ ਕੋਈ ਇਹੋ ਜਿਹੀ ਗੱਲ ਕਰਨੀ ਅਚਰਜ ਨਹੀਂ ਹੈ। ਜਿਹੜਾ ਮੁਰਿਆ ਹੋਇਆ ਬੱਕਰਾ ਜਿਉਂਦਾ ਕਰ ਸਕਦਾ, ਜ਼ਹਿਰੀਲੀ ਪੁਸ਼ਾਕ ਦਾ ਜਿਹਦੇ ਤੇ ਅਸਰ ਨਹੀਂ ਹੋ ਸਕਦਾ, ਜਿਹੜਾ ਖਾਣੇ ਦੇ ਫੁੱਲ ਬਣਾ ਸਕਦਾ ਉਹ ਖੂਹ ਤੇ ਵੀ ਬਹਿ ਸਕਦਾ, ਉਹ ਖੂਹ ਦੇ ਉੱਤੇ ਵੀ ਚੌਂਕੜਾ ਮਾਰ ਕੇ ਬੈਠ ਸਕਦਾ, ਉਹਦੇ ਵਾਸਤੇ ਇਹ ਕੋਈ ਅਸਚਰਜ ਜਾਂ ਹੈਰਾਨੀ ਵਾਲੀ ਗੱਲ ਨਹੀਂ ਹੈ।
ਮਹਿਦ ਅਧਰਮੀ ਮੂਡ ਮੁਲਾਣੇ,
ਏਦਾਂ ਜਿਹੜੇ ਬੜੇ ਵੱਡੇ ਅਧਰਮੀ ਮੂਰਖ ਮੁਲਾਣੇ ਨੇ, ਏਦਾਂ ਦੀਆਂ ਸਲਾਹਾਂ ਦਿੰਦੇ ਔਰੰਗਜ਼ੇਬ ਨੂੰ, ਏਦਾਂ ਦੀਆਂ ਮੱਤਾਂ ਦਿੰਦੇ ਨੇ ਜਿਹੜੇ ਮਹਾਮੂਰਖ ਤੇ ਅਧਰਮੀ ਮੁਲਾਣੇ ਹਨ।
ਇਮ ਸਲਾਹ ਦੀਨਸ ਛਲ ਸਾਨੇ,
ਏਦਾਂ ਛਲ ਦੇ ਸਹਿਤ ਇਹ ਸਲਾਹ ਦਿੱਤੀ, ਇਹ ਵੀ ਤਾਂ ਵੱਡਾ ਕਪਟ ਹੀ ਹੈ ਨਾ, ਕਿ ਬਿਠਾਣ ਦਾ ਬਹਾਨਾ ਕਰਕੇ ਬਿਠਾਣਾ ਖੂਹ ਦੇ ਉੱਤੇ ਜਿੱਥੇ ਥੱਲੇ ਡੂੰਘਾ ਖੂਹ ਹੈ ਉਹਦੇ ਉੱਤੇ ਆਸਣ ਵਿਛਾ ਕੇ ਉਹਦੇ ਉੱਤੇ ਬਿਠਾਣਾ, ਇਹ ਕਹਿ ਕੇ ਜੀ ਇੱਥੇ ਤੁਹਾਡਾ ਆਸਣ ਲਾਇਆ ਉਚੇਚੇ ਤੌਰ ਤੇ, ਇਹ ਬੜਾ ਵੱਡਾ ਛਲ ਸੀ, ਇਹ ਬੜਾ ਵੱਡਾ ਕਪਟ ਸੀ। ਇਹੋ ਜਿਹਾ ਕਪਟ ਤੇ ਛਲ ਕਰਕੇ ਇਹ ਬਾਬਾ ਰਾਮ ਰਾਏ ਜੀ ਨੂੰ ਉਸ ਖੂਹ ਵਿੱਚ ਸੁੱਟਣਾ ਚਾਹੁੰਦੇ ਹਨ।
ਸ਼ਾਹ ਕਈ ਇਹ ਨੀਕੀ ਬਖਾਨੀ,
ਔਰੰਗਜ਼ੇਬ ਨੇ ਜਦੋਂ ਮੁਲਾਣੇ ਦੀ ਇਹ ਸਲਾਹ ਸੁਣੀ, ਸੁਣ ਕੇ ਬੜਾ ਖੁਸ਼ ਹੋਇਆ। ਔਰੰਗਾ ਕਹਿੰਦਾ ਵਾਕਈ ਜੀ ਇਹ ਤਾਂ ਬੜੀ ਵਧੀਆ ਸਲਾਹ ਦਿੱਤੀ ਹੈ ਤੁਸੀਂ, ਇਹ ਤਾਂ ਬੜੀ ਨੇਕ ਸਲਾਹ ਦਿੱਤੀ, ਆਪਾਂ ਨੂੰ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ।
ਦੋ ਬਿਦ ਮੈਂ ਜਾਏ ਸੋ ਜਾਣੀ,
ਇਹ ਤਾਂ ਦੋਵੇਂ ਤਰੀਕਿਆਂ ਨਾਲ ਹੀ ਜਾਣੀ ਜਾਏਗੀ, ਹੁਣ ਉਹਨਾਂ ਦੀ ਕਰਾਮਾਤ ਉਹਨਾਂ ਦੀ ਅਜ਼ਮਤ ਦਾ ਪਤਾ ਲੱਗੇਗਾ।
ਮਹਾ ਕਰੂਰ ਨੌ ਰੰਗ ਦੁਰਮਤੀ,
ਜੇ ਤਾਂ ਉਹ ਡੁੱਬ ਗਿਆ ਖੂਹ ਦੇ ਵਿੱਚ ਡਿੱਗ ਪਿਆ, ਫਿਰ ਤਾਂ ਸਮਝਾਂਗੇ ਵੀ ਅਜ਼ਮਤੀ ਨਹੀਂ ਸੀ, ਜੇ ਬੈਠਾ ਰਿਹਾ ਤੇ ਸਮਝਾਂਗੇ ਅਜਮਤੀ ਆ। ਦੋਵਾਂ ਤਰੀਕਿਆਂ ਨਾਲ ਆਪਾਂ ਨੂੰ ਪਤਾ ਲੱਗ ਜਾਏਗਾ, ਜੇ ਡਿੱਗ ਪਿਆ ਖੂਹ ਦੇ ਵਿੱਚ ਤਾਂ ਸਮਝਾਂਗੇ ਕਰਾਮਾਤੀ ਨਹੀਂ ਹੈ, ਤੇ ਜੇ ਬੈਠਾ ਰਿਹਾ ਤੇ ਫਿਰ ਸਮਝਾਂਗੇ ਕਰਾਮਾਤੀ ਆ। ਏਦਾਂ ਔਰੰਗਜ਼ੇਬ ਨੇ ਇਹ ਸਲਾਹ ਇਹਨਾਂ ਮੂਰਖਾਂ ਦੀ ਮੰਨੀ ਹੈ, ਕਹਿੰਦਾ ਇਹ ਤਾਂ ਬਿਲਕੁਲ ਹੀ ਬੜਾ ਵਧੀਆ ਕੰਮ ਹੋਇਆ, ਇਹੋ ਜਿਹਾ ਮਹਾਨ ਕਰੂਰ ਨਰੰਗਾ ਜਿਹੜਾ ਦੁਰਮਤ ਤੇ ਖੋਟੀ ਮਤ ਦਾ ਧਾਰਨੀ ਹੈ।
ਹੇਤ ਪਰਖ ਬੇ ਪੁਨ ਅਜਮਤੀ,
ਇਹਦਾ ਫੇਰ ਬਾਬਾ ਰਾਮ ਰਾਏ ਜੀ ਦੀ ਅਜਮਤ ਪਰਖਣਾ ਚਾਹੁੰਦਾ, ਹੁਣ ਅੱਖਾਂ ਦੇ ਸਾਹਮਣੇ ਕਰਾਮਾਤ ਵੇਖਣਾ ਚਾਹੁੰਦਾ ਹੈ।
ਨਿਕਟ ਕੂਪ ਕੇ ਸਭਾ ਲਗਾਈ,
ਔਰੰਗਜ਼ੇਬ ਨੇ ਆਪਣੇ ਮਹਿਲ ਵਿੱਚ ਜਿਹੜਾ ਖੂਹ ਸੀ ਉਸ ਖੂਹ ਦੇ ਕੋਲ ਜਾ ਕੇ ਨੇ ਸਭਾ ਲਾਈ, ਖੂਹ ਦੇ ਕੋਲ ਜਾ ਕੇ ਨੇ ਆਪਣਾ ਦੀਵਾਨ ਸਜਾਇਆ।
ਇੱਕ ਸਮ ਫਰਸ਼ ਕੀਨ ਚੌਂਕਾਈ,
ਤੇ ਖੂਹ ਦੇ ਚਾਰੇ ਪਾਸੇ ਇੱਕ ਬਰਾਬਰ ਫਰਸ਼ ਵਿਛਾਇਆ, ਗਲੀਚੇ ਵਿਛਾ ਦਿੱਤੇ ਗਏ, ਖੂਹ ਦੇ ਉੱਤੇ ਵੀ ਇਹਨਾਂ ਨੇ ਉਸੇ ਢੰਗ ਨਾਲ ਉਹੀ ਗਲੀਚਾ ਵਿਛਾਇਆ ਵੀ ਇਹ ਨਾ ਪਹਿਚਾਣ ਹੋਵੇ ਕਿ ਇੱਥੇ ਖੂਹ ਹੈ, ਇਸ ਢੰਗ ਨਾਲ ਗਲੀਚਾ ਆਦਿਕ ਖੂਹ ਦੇ ਉੱਤੇ ਵੀ ਉਸੇ ਤਰੀਕੇ ਨਾਲ ਵਿਛਾਇਆ ਹੈ।
ਛਾਦੇ ਕੂਪ ਕਰੇ ਚਤੁਰਾਈ,
ਬੜੀ ਚਤੁਰਾਈ ਨਾਲ ਬੜੀ ਜ਼ਿਆਦਾ ਚਲਾਕੀ ਦੇ ਨਾਲ ਇਹਨਾਂ ਨੇ ਖੂਹ ਨੂੰ ਵੀ ਚੰਗੀ ਤਰ੍ਹਾਂ ਢੱਕ ਕੇ ਉੱਪਰੋਂ ਚਾਦਰ ਪਾ ਕੇ ਗਲੀਚਾ ਪਾ ਕੇ ਵਿਛਾ ਕੇ ਤਿਆਰ ਕਰ ਦਿੱਤਾ।
ਉੱਪਰ ਚੌਂਕੀ ਮਸੇ ਟਿਕਾਈ,
ਔਰ ਉਸ ਖੂਹ ਦੇ ਉੱਤੇ ਹੁਣ ਚੌਂਕੀ ਰੱਖਣੀ ਸੀ ਕਿਉਂਕਿ ਬੈਠਣ ਵਾਸਤੇ ਚੌਂਕੀ ਵੀ ਰੱਖਣੀ ਪੈਂਦੀ ਹੈ, ਕਹਿੰਦੇ ਮਸਾਂ ਹੀ ਉੱਤੇ ਚੌਂਕੀ ਟਿਕਾਈ ਕਿਉਂਕਿ ਚੌਂਕੀ ਰੱਖਦੇ ਸੀ ਤੇ ਗਲੀਚਾ ਥੱਲੇ ਨੂੰ ਜਾਂਦਾ ਸੀ ਤੇ ਪਤਾ ਲੱਗਦਾ ਸੀ ਵੀ ਥੱਲੇ ਕੋਈ ਡੂੰਘੀ ਜਗ੍ਹਾ ਹੈ। ਇਹਨਾਂ ਨੇ ਗਲੀਚਾ ਇਹੋ ਜਿਹੇ ਢੰਗ ਨਾਲ ਵਿਛਾ ਕੇ ਫਿਰ ਉੱਤੇ ਜਿਹੜੀ ਚੌਂਕੀ ਆ ਉਹ ਮਸਾਂ ਹੀ ਟਿਕਾਈ ਕਿਉਂਕਿ ਚੌਂਕੀ ਦੇ ਵਜਨ ਨਾਲ ਉਹ ਗਲੀਚਾ ਥੱਲੇ ਨੂੰ ਜਾਂਦਾ ਸੀ, ਖੂਹ ਵਾਲੇ ਪਾਸੇ ਨੂੰ ਜਾਂਦਾ ਸੀ। ਤੋ ਬੜੇ ਤਰੀਕੇ ਨਾਲ ਸਹਿਜੇ ਹੀ ਇਹਨਾਂ ਨੇ ਉਹ ਖੂਹ ਦੇ ਉੱਤੇ ਚੌਂਕੀ ਮਸਾਂ ਹੀ ਟਿਕਾਈ ਹੈ।
ਚਰਨ ਤਰੇ ਜਬ ਉਪਰ ਆਏ।
ਜਦੋਂ ਬਾਬਾ ਰਾਮ ਰਾਏ ਜੀ ਉਸ ਚੌਂਕੀ ਦੇ ਉੱਤੇ ਆ ਕੇ ਆਪਣੇ ਚਰਨ ਰੱਖਣਗੇ, ਉਸ ਚੌਂਕੀ ਤੇ ਆ ਕੇ ਆਪਣਾ ਪੈਰ ਰੱਖਣਗੇ,
ਇੱਕ ਹੀ ਬਾਰ ਤਰੇ ਗਿਰ ਜਾਏ,
ਪੈਰ ਰੱਖਦਿਆਂ ਸਾਰ ਇੱਕੋ ਵੇਰੀ ਥੱਲੇ ਧਸ ਜਾਣਗੇ। ਖੂਹ ਦੇ ਏਦਾਂ ਦੇ ਤਰੀਕੇ ਨਾਲ ਖੂਹ ਦੀ ਤਿਆਰੀ ਕੀਤੀ, ਏਦਾਂ ਇਹਨਾਂ ਨੇ ਖੂਹ ਤੇ ਚਾਦਰ ਗਲੀਚਾ ਵਿਛਾਇਆ, ਉੱਤੇ ਚੌਂਕੀ ਰੱਖੀ ਕਿ ਜਦੋਂ ਬਾਬਾ ਰਾਮ ਰਾਏ ਜੀ ਆ ਕੇ ਚੌਂਕੀ ਤੇ ਪੈਰ ਰੱਖਣਗੇ ਨਾਲ ਹੀ ਥੱਲੇ ਵਿੱਚ ਖੂਹ ਦੇ ਧਸ ਜਾਣਗੇ।
ਸ਼ੇਖ ਮੁਲਾਣੇ ਕਾਜੀ ਘਨੇ,
ਜਿੰਨੇ ਸ਼ੇਖ ਸੀ ਮੁਲਾਣੇ ਸਨ, ਜਿੰਨੇ ਕਾਜੀ ਨੇ ਜਿਹੜੇ ਔਰੰਗਜ਼ੇਬ ਦੇ ਸਲਾਹਕਾਰ ਹਨ,
ਅਕਲ ਬਤਾਵੇ ਜੋ ਕੁਛ ਸੁਨੇ,
ਉਹ ਜਿਵੇਂ ਕਿਤੇ ਸੁਣਦੇ ਨੇ ਉਹੋ ਜਿਹੀਆਂ ਹੀ ਅਕਲਾਂ ਦਿੰਦੇ ਨੇ। ਔਰੰਗਜ਼ੇਬ ਬਾਦਸ਼ਾਹ ਉਹਨਾਂ ਦੇ ਕੋਲੋਂ ਉਹੋ ਜਿਹੀਆਂ ਅਕਲਾਂ ਸੁਣਦਾ।
ਔਰ ਨੌਰੰਗ ਕੇ ਹਰਖ ਉਪਾਵਤ,
ਔਰੰਗਜ਼ੇਬ ਨੂੰ ਬੜਾ ਖੁਸ਼ ਰੱਖਦੇ ਨੇ ਜਿੰਨੇ ਕਾਜੀ ਮੁਲਾਣੇ ਨੇ ਨਾ, ਔਰੰਗਜ਼ੇਬ ਨੂੰ ਅਕਲਾਂ ਸਿਖਾ ਸਿਖਾ ਕੇ ਮਤਾਂ ਦੇ ਕੇ ਔਰੰਗੇ ਨੂੰ ਬੜਾ ਖੁਸ਼ ਕਰਕੇ ਰੱਖਦੇ ਹਨ।
ਸਨਮਾਨਤ ਹਸਮੁਖ ਦਿਖਰਾਵਤ,
ਔਰੰਗਜ਼ੇਬ ਜਦੋਂ ਵੀ ਬੋਲਦਾ ਤੇ ਅੱਗੋਂ ਸਨਮਾਨ ਕਰਦੇ ਬੜਾ, ਔਰੰਗਜ਼ੇਬ ਦਾ ਬੜਾ ਸਤਿਕਾਰ ਕਰਦੇ, ਹੱਸ ਹੱਸ ਕੇ ਅੱਗੋਂ ਮੂੰਹ ਤੱਡ ਤੱਡ ਕੇ ਵਿਖਾਉਂਦੇ ਨੇ ਔਰੰਗਜ਼ੇਬ ਨੂੰ।
ਬਣ ਬਣ ਬੈਠੇ ਸਭਾ ਮਜਾਰੇ,
ਬਣ ਬਣ ਕੇ ਬੜੀਆਂ ਬੜੀਆਂ ਸੋਹਣੀਆਂ ਪੁਸ਼ਾਕਾਂ ਪਾ ਕੇ, ਗਲਾਂ ਵਿੱਚ ਹਾਰ ਮੋਤੀਆਂ ਦੇ ਪਾ ਕੇ, ਬੜੇ ਬੜੇ ਸੋਹਣੇ ਸ਼ਸਤਰ ਬਸਤਰ ਸਰੀਰ ਤੇ ਧਾਰਨ ਕਰਕੇ, ਬਣ ਠਣ ਕੇ ਆ ਕੇ ਉਹ ਰੰਗੇ ਦੀ ਕਚਹਿਰੀ ਵਿੱਚ ਬੈਠਦੇ ਨੇ ਕਾਜੀ ਮੁਲਾਣੇ।
ਕੋਤਕ ਦੇਖਣ ਚੈ ਤੇ ਉਧਾਰੇ,
ਆ ਗਏ ਬੜੇ ਬੜੇ ਕਾਜੀ ਮੁਲਾਣੇ ਕੌਤਕ ਵੇਖਣ ਵਾਸਤੇ, ਵੀ ਹੁਣ ਵੇਖਦੇ ਆ ਰਾਮ ਰਾਏ ਕਿਵੇਂ ਬਚਦਾ। ਖੂਹ ਦੇ ਉੱਤੇ ਆਸਣ ਲਾਇਆ, ਜੇ ਪੈਰ ਰੱਖੇਗਾ ਵਿੱਚ ਹੀ ਡਿੱਗ ਜਾਏਗਾ ਖੂਹ ਦੇ, ਤੇ ਅਸੀਂ ਸਾਰੇ ਹੱਸਾਂਗੇ ਫਿਰ ਉਹਦਾ ਮਖੌਲ ਉਡਾਵਾਂਗੇ। ਇਹ ਵੇਖਣ ਵਾਸਤੇ ਜਿੰਨੇ ਕਾਜੀ ਮੁਲਾਣੇ ਸ਼ੇਖ ਸਾਰੇ ਇਕੱਠੇ ਹੋ ਕੇ ਆ ਗਏ ਕੌਤਕ ਵੇਖਣ ਲਈ।
ਠਾਂਡੇ ਸੂਬੇ ਅਰ ਉਮਰਾਵ,
ਬਹੁਤ ਸਾਰੇ ਸੂਬੇ ਤੇ ਬਹੁਤ ਸਾਰੇ ਉਮਰਾਵ ਅਹਿਲਕਾਰ ਅਫਸਰ ਜਿਹੜੇ ਸਨ ਉਹ ਸਾਰੇ ਇਕੱਠੇ ਹੋ ਕੇ ਆ ਗਏ ਨੇ।
ਸਭਾ ਵਿੱਚ ਜੋ ਦਿਵ ਉਲਮਾਵ,
ਜਿੰਨੇ ਦੀ ਸਭਾ ਦੇ ਵਿੱਚ ਉਲਮਾਵ ਸਨ, ਜਿਹੜੇ ਉਲਮਾਵ ਕਹਿੰਦੇ ਨੇ ਜਿਹੜੇ ਚੰਗੇ ਚੰਗੇ ਵਿਦਵਾਨ ਸੀ, ਔਰੰਗਜ਼ੇਬ ਦੀ ਸਭਾ ਵਿੱਚ 1400 ਵਿਦਵਾਨ ਰਹਿੰਦੇ ਸੀ, ਪਰ 1400 ਵਿਦਵਾਨਾਂ ਵਿੱਚੋਂ ਜਿੰਨੇ ਜ਼ਿਆਦਾ ਅਧਿਕ ਵਿਦਵਾਨ ਸੀ ਉਹ ਕੱਟੜ ਮੁਤਸਬੀ ਮੁਸਲਮਾਨ ਵਿਦਵਾਨ ਸੀ, ਜਿਹੜੇ ਔਰੰਗਜ਼ੇਬ ਨੂੰ ਉਲਟੀਆਂ ਪੱਟੀਆਂ ਹੀ ਪੜ੍ਹਾਉਂਦੇ ਸੀ। ਕਹਿੰਦੇ ਬੜੇ ਬੜੇ ਉਲਮਾਓ ਬੜੇ ਬੜੇ ਵਿਦਵਾਨ ਜਿਹੜੇ ਸਨ ਔਰੰਗਜ਼ੇਬ ਦੀ ਕਚਹਿਰੀ ਦੇ ਉਹ ਸਾਰੇ ਇਕੱਠੇ ਹੋ ਕੇ ਆਏ ਨੇ ਇਸ ਕੌਤਕ ਨੂੰ ਵੇਖਣ ਵਾਸਤੇ।
ਪਠਿਓ ਬੁਲਾਵਨ ਕੋ ਨਿਜ ਦੂਤ,
ਇਹਦਾ ਸਾਰੀ ਤਿਆਰੀ ਕਰਵਾ ਕੇ ਖੂਹ ਦੇ ਉੱਤੇ ਆਸਣ ਲਵਾ ਕੇ ਔਰੰਗਜ਼ੇਬ ਨੇ ਫਿਰ ਆਪਣਾ ਦੂਤ ਭੇਜਿਆ ਬਾਬਾ ਰਾਮ ਰਾਏ ਜੀ ਨੂੰ ਬੁਲਾਉਣ ਵਾਸਤੇ। ਬਾਬਾ ਰਾਮ ਰਾਏ ਜੀ ਨੂੰ ਸੱਦਾ ਭੇਜਣ ਵਾਸਤੇ ਨੇ ਆਪਣਾ ਇੱਕ ਦੂਤ ਭੇਜਿਆ ਹੈ।
ਆਇਓ ਜੈ ਬੈਠਿਓ ਗੁਰਪੂਤ,
ਉਹ ਜਿਹੜਾ ਬਾਦਸ਼ਾਹ ਦਾ ਭੇਜਿਆ ਦੂਤ ਚੱਲ ਕੇ ਉੱਥੇ ਆਇਆ ਜਿੱਥੇ ਗੁਰੂ ਦਾ ਸਾਹਿਬਜ਼ਾਦਾ ਸਤਿਗੁਰਾਂ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਮਜਨੂ ਦੇ ਟਿੱਲੇ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ ਉੱਥੇ ਬਾਬਾ ਰਾਮ ਰਾਏ ਜੀ ਬੈਠੇ ਸੀ, ਉੱਥੇ ਦੂਤ ਚੱਲ ਕੇ ਆਇਆ।
ਹੱਥ ਜੋੜ ਕੇ ਕਹਿਓ ਸੁਣਾਈ,
ਹੱਥ ਜੋੜ ਕੇ ਬੜੇ ਪਿਆਰ ਦੇ ਨਾਲ ਉਸ ਦੂਤ ਨੇ ਬਾਬਾ ਰਾਮ ਰਾਏ ਜੀ ਨੂੰ ਆ ਕੇ ਬੇਨਤੀ ਕੀਤੀ ਤੇ ਕਹਿਣ ਲੱਗਾ,
ਸਿਮਰਿਓ ਸ਼ਾਹ ਤੁਮਾਰੇ ਤਾਈ,
ਕਹਿਣ ਲੱਗਾ ਬਾਬਾ ਜੀ ਤੁਹਾਨੂੰ ਬਾਦਸ਼ਾਹ ਨੇ ਯਾਦ ਕੀਤਾ, ਬਾਦਸ਼ਾਹ ਨੇ ਆਪਣੀ ਕਚਹਿਰੀ ਵਿੱਚ ਆਪਣੀ ਸਭਾ ਸਜਾ ਕੇ ਤੁਹਾਨੂੰ ਯਾਦ ਕੀਤਾ, ਤੁਹਾਨੂੰ ਆਪਣੀ ਕਚਹਿਰੀ ਵਿੱਚ ਬੁਲਾਇਆ ਹੈ।
ਚਲੋ ਆਪ ਦਰਸ਼ਨ ਕੋ ਦੇਓ,
ਬਾਬਾ ਜੀ ਚਲੋ ਬਾਦਸ਼ਾਹ ਔਰੰਗਜ਼ੇਬ ਦੀ ਭਾਵਨਾ ਪੂਰੀ ਕਰੋ, ਚੱਲ ਕੇ ਉਹਦੀ ਸਭਾ ਵਿੱਚ ਬਾਦਸ਼ਾਹ ਔਰੰਗਜ਼ੇਬ ਨੂੰ ਚੱਲ ਕੇ ਦਰਸ਼ਨ ਬਖਸ਼ੋ।
ਸਭਾ ਸਹਿਤ ਤੁਮ ਤਿਸ ਪਿਖ ਲਿਓ,
ਸਭਾ ਦੇ ਸਹਿਤ ਔਰੰਗਜ਼ੇਬ ਨੂੰ ਚੱਲ ਕੇ ਤੁਸੀਂ ਵੇਖ ਲਓ, ਬਾਦਸ਼ਾਹ ਨੂੰ ਚੱਲ ਕੇ ਮੇਲ ਮਿਲਾਪ ਕਰਕੇ ਮਿਲ ਲਵੋ।
ਸੁਣ ਸ਼੍ਰੀ ਰਾਮ ਰਾਏ ਹੋਏ ਤਿਆਰੀ,
ਬਾਬਾ ਰਾਮ ਰਾਏ ਜੀ ਨੇ ਜਦੋਂ ਇਹ ਬਾਤ ਸੁਣੀ, ਸੁਣ ਕੇ ਬਾਬਾ ਰਾਮ ਰਾਏ ਜੀ ਨੇ ਤਿਆਰੀ ਕੀਤੀ।
ਗਮਨ ਕੀਨ ਅਜਮਤ ਜੁਤ ਪਾਰੀ,
ਉਸੇ ਵਕਤ ਬਾਬਾ ਰਾਮ ਰਾਏ ਜੀ ਜੋ ਬੜੇ ਕਰਾਮਾਤੀ ਹਨ ਅਜਮਤੀ ਨੇ, ਸਤਿਗੁਰੂ ਗੁਰੂ ਹਰਿਰਾਏ ਸਾਹਿਬ ਨੇ ਬੜੀਆਂ ਅਜ਼ਮਤਾਂ ਦੇ ਕੇ ਭੇਜਿਆ, ਕਰਾਮਾਤਾਂ ਦੇ ਕੇ ਭੇਜਿਆ ਹੋਇਆ। ਰਾਮ ਰਾਏ ਦੇ ਵਿੱਚ ਕੋਈ ਕਰਾਮਾਤ ਘੱਟ ਨਹੀਂ। ਇੱਥੋਂ ਤੱਕ ਸਤਿਗੁਰਾਂ ਨੇ ਬਚਨ ਕਹਿ ਕੇ ਭੇਜੇ ਵੀ ਤੇਰੀ ਰਸਨਾ ਤੇ ਗੁਰੂ ਨਾਨਕ ਸਾਹਿਬ ਵਸਣਗੇ, ਜੋ ਬੋਲੇਗਾ ਪੂਰਾ ਹੋ ਜਾਇਆ ਕਰੇਗਾ। ਤੋ ਇੰਨੀਆਂ ਕਰਾਮਾਤਾਂ ਦੇ ਸਹਿਤ ਨੇ ਬਾਬਾ ਰਾਮ ਰਾਏ ਜੀ, ਬੇਅੰਤ ਅਜ਼ਮਤਾਂ ਤੇ ਕਰਾਮਾਤਾਂ ਦੇ ਸਹਿਤ ਹੋ ਕੇ ਬਾਬਾ ਰਾਮ ਰਾਏ ਜੀ ਚੱਲ ਕੇ ਆਏ।
ਜੇ ਗੁਰਦਾਸ ਆਦ ਸਿੱਖ ਸਾਥ,
ਜਿਹੜੇ ਬਾਬਾ ਰਾਮ ਰਾਏ ਜੀ ਦੇ ਸੰਗੀ ਸੀ, ਜਿਵੇਂ ਬਹਿਲੋ ਕਾ ਗੁਰਦਾਸ ਤੇ ਭਾਈ ਤਾਰਾ ਜੀ, ਇਹ ਗੁਰੂ ਹਰਿਰਾਏ ਸਾਹਿਬ ਨੇ ਨਾਲ ਭੇਜੇ ਸੀ ਬਾਬਾ ਰਾਮ ਰਾਏ ਜੀ ਦੇ। ਜਦੋਂ ਬਾਬਾ ਰਾਮ ਰਾਏ ਜੀ ਔਰੰਗੇ ਦੀ ਕਚਹਿਰੀ ਵੱਲ ਚੱਲੇ ਤੇ ਇਹ ਜਿਹੜੇ ਸੇਵਕ ਸੀ ਬਾਬਾ ਰਾਮ ਰਾਏ ਜੀ ਦੇ, ਇਹ ਵੀ ਨਾਲ ਨਾਲ ਚੱਲ ਪਏ।
ਗਏ ਸੰਗ ਜੈ ਦਿੱਲੀ ਨਾਥ,
ਉਹ ਇਹ ਨਾਲ ਚੱਲ ਕੇ ਗਏ ਨੇ ਉਸ ਜਗ੍ਹਾ ਤੇ ਜਿੱਥੇ ਦਿੱਲੀ ਨਾਥ ਔਰੰਗਜ਼ੇਬ ਬਾਦਸ਼ਾਹ ਦੀ ਕਚਹਿਰੀ ਲੱਗੀ। ਖੂਹ ਦੇ ਆਲੇ ਦੁਆਲੇ ਅੱਜ ਕਚਹਿਰੀ ਲਾਈ ਬੈਠਾ ਹੈ, ਅੱਜ ਖੂਹ ਦੇ ਆਲੇ ਦੁਆਲੇ ਆਪਣੀ ਸਭਾ ਸਜਾਈ ਬੈਠਾ ਔਰੰਗਜ਼ੇਬ। ਉੱਥੇ ਬਾਬਾ ਰਾਮ ਰਾਏ ਜੀ ਚੱਲ ਕੇ ਪਹੁੰਚੇ ਹਨ।
ਸਨਮਾਨਤ ਅੰਤਰ ਪ੍ਰਵਿਸ਼ਾਏ,
ਬੜਾ ਸਨਮਾਨ ਕੀਤਾ। ਬਾਹਰਲੀ ਜਿਹੜੀ ਡਿਉੜੀ ਸੀ, ਡਿਉੜੀ ਰਾਹੀ ਬਾਬਾ ਰਾਮ ਰਾਏ ਜੀ ਨੇ ਅੰਦਰ ਪ੍ਰਵੇਸ਼ ਕੀਤਾ। ਬੜਾ ਸਤਿਕਾਰ ਕਰਦਿਆਂ, ਸਨਮਾਨ ਕਰਦਿਆਂ ਬਾਬਾ ਜੀ ਨੂੰ ਨਾਲ ਲੈ ਕੇ ਜਾ ਰਹੇ ਨੇ ਸਿਪਾਹੀ।
ਦੌਰ ਦੌਰ ਨਰ ਪਿਕ ਬਿਸਮਾਏ,
ਬਹੁਤ ਸਾਰੇ ਲੋਕ ਵੀ ਦੌੜ ਦੌੜ ਕੇ ਆਉਂਦੇ ਨੇ ਵੇਖਣ ਵਾਸਤੇ ਵੀ ਬਾਦਸ਼ਾਹ ਔਰੰਗਜ਼ੇਬ ਜ਼ਰੂਰ ਬਾਬਾ ਰਾਮ ਰਾਏ ਜੀ ਦੀ ਕਰਾਮਾਤ ਵੇਖੇਗਾ। ਇਸ ਕਰਕੇ ਬਹੁਤ ਸਾਰੇ ਲੋਕ ਨਾਲ ਦੌੜ ਦੌੜ ਕੇ ਆਉਂਦੇ ਨੇ ਵੇਖਣ ਲਈ।
ਪਸਰਿਓ ਸੋ ਜਸ ਸਕਲ ਪੁਰ ਮਾਈ,
ਸਾਰੇ ਨਗਰਾਂ ਦੇ ਵਿੱਚ ਬਾਬਾ ਰਾਮ ਰਾਏ ਜੀ ਦਾ ਸੁਜਸ ਪਸਰ ਗਿਆ। ਬਾਬਾ ਰਾਮ ਰਾਏ ਜੀ ਦੀ ਮਹਿਮਾ ਸਾਰੇ ਦਿੱਲੀ ਵਿੱਚ ਪਸਰ ਗਈ ਹੈ।
ਦੇਖ ਦੇਖ ਕੈ ਨਮੋ ਸਰਾਈ,
ਜਿਹੜਾ ਵੀ ਵੇਖਦਾ ਬਾਬਾ ਰਾਮ ਰਾਏ ਜੀ ਨੂੰ ਵੇਖ ਕੇ ਮੱਥਾ ਟੇਕਦਾ, ਨਾਲੇ ਬਾਬਾ ਰਾਮ ਰਾਏ ਜੀ ਦੀ ਸਲਾਘਾ ਕਰਦਾ, ਕਹਿੰਦਾ ਜੀ ਵੇਖੋ ਗੁਰੂ ਸਾਹਿਬ ਦਾ ਪੁੱਤਰ, ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ, ਬੜੇ ਕਰਾਮਾਤੀ ਨੇ, ਬੜੇ ਅਜ਼ਮਤੀ ਨੇ, ਕਿੰਨੀਆਂ ਅਜ਼ਮਤਾਂ ਕਰਾਮਾਤਾਂ ਇਹਨਾਂ ਨੇ ਪ੍ਰਗਟ ਕਰਕੇ ਵਿਖਾਈਆਂ ਹਨ।
ਇਸ ਬਿਧ ਪਹੁੰਚੇ ਸਭਾ ਪ੍ਰਵੇਸ਼ੇ,
ਏਦਾਂ ਚੱਲਦਿਆਂ ਚੱਲਦਿਆਂ ਲੋਕਾਂ ਦਾ ਸਤਿਕਾਰ ਕਬੂਲਦਿਆਂ ਹੋਇਆ ਬਾਬਾ ਰਾਮ ਰਾਏ ਜੀ ਬਾਦਸ਼ਾਹ ਔਰੰਗਜ਼ੇਬ ਦੀ ਸਭਾ ਦੇ ਵਿੱਚ ਪਹੁੰਚੇ ਹਨ।
ਸੁੰਦਰ ਬਦਨ ਸਰੂਪ ਵਿਸ਼ੇਸ਼ੇ,
ਬਾਬਾ ਜੀ ਦਾ ਸਰੂਪ ਬੜਾ ਸੁੰਦਰ ਹੈ, ਬਹੁਤ ਹੀ ਸੋਹਣੇ ਸਨ ਬਾਬਾ ਰਾਮ ਰਾਏ ਜੀ। ਗੁਰੂ ਦੇ ਪੁੱਤਰ ਨੇ ਗੁਰੂ ਹਰਿਰਾਏ ਸਾਹਿਬ ਜੀ ਦੀ ਸੋਹਣ ਜਿਹੜਾ ਮਹਾਰਾਜ ਜੀ ਦੀ ਸੁੰਦਰਤਾ ਸੀ ਉਹ ਪੁੱਤਰ ਵਿੱਚ ਵੀ ਨਜ਼ਰ ਆਉਂਦੀ ਸੀ। ਬਾਬਾ ਰਾਮ ਰਾਏ ਜੀ ਬੜੇ ਹੀ ਸੁੰਦਰ ਸਰੂਪ ਹਨ।
ਤਬ ਇੱਕ ਨਰ ਤੈ ਹੋਏ ਅਗਾਊ,
ਜਦੋਂ ਬਾਬਾ ਰਾਮ ਰਾਏ ਜੀ ਕਚਹਿਰੀ ਦੇ ਵਿੱਚ ਆਏ ਨਾ ਔਰੰਗਜ਼ੇਬ ਦੀ ਸਭਾ ਵਿੱਚ, ਤੇ ਇੱਕ ਬੰਦਾ, ਇੱਕ ਵਜ਼ੀਰ ਜਿਹੜਾ ਸੀ ਔਰੰਗਜ਼ੇਬ ਦਾ, ਉਹ ਅੱਗੇ ਆਇਆ ਰਾਮ ਰਾਏ ਜੀ ਕੋਲ, ਉਹ ਅੱਗੇ ਉੱਠ ਕੇ ਆਇਆ ਬਾਬਾ ਰਾਮ ਰਾਏ ਜੀ ਵੱਲ।
ਲੇ ਚੌਂਕੀ ਦਿਸ਼ ਕੋ ਪਹੁੰਚਾਉ,
ਬਾਬਾ ਰਾਮ ਰਾਏ ਜੀ ਨੂੰ ਨਾਲ ਲੈ ਕੇ ਚੌਂਕੀ ਵਾਲੇ ਪਾਸੇ, ਜਿੱਧਰ ਖੂਹ ਦੇ ਉੱਤੇ ਚੌਂਕੀ ਡਾਹੀ ਹੋਈ ਸੀ, ਖੂਹ ਦੇ ਉੱਤੇ ਚਾਦਰ ਵਿਛਾ ਕੇ ਉੱਤੇ ਚੌਂਕੀ ਰੱਖੀ ਹੋਈ ਸੀ, ਉਸ ਪਾਸੇ ਲੈ ਕੇ ਵਧਿਆ ਬਾਬਾ ਰਾਮ ਰਾਏ ਜੀ ਨੂੰ।
ਤਹਾ ਮੋਮ ਦਿਲ ਜੇ ਤੱਕ ਆਏ,
ਲੈ ਕੇ ਵਧਿਆ ਤੇ ਜਦੋਂ ਉਸ ਪਾਸੇ ਲੈ ਕੇ ਰਾਮ ਰਾਏ ਜੀ ਨੂੰ ਵਧਿਆ ਨਾ, ਤੇ ਜਿਹੜੇ ਉੱਥੇ ਮੋਮ ਦਿਲ ਲੋਕ ਬੈਠੇ ਸੀ, ਕਿਉਂਕਿ ਖਾਲਸਾ ਜੀ ਵਿੱਚ ਵਿਚਾਰੇ ਮੋਮ ਦਿਲ ਮੁਸਲਮਾਨ, ਕਿਉਂਕਿ ਮੁਸਲਮਾਨ ਹੈ ਹੀ ਉਹ ਜਿਹਦਾ ਹਿਰਦਾ ਮੋਮ ਵਰਗਾ ਕੋਮਲ ਹੋਵੇ। ਮਹਾਰਾਜ ਜੀ ਦੇ ਵੀ ਬਚਨ ਨੇ ਮੁਸਲਮਾਨ ਮੋਮ ਦਿਲ ਹੋਵੇ, ਜਿਹੜਾ ਮੁਸਲਮਾਨ ਹੈ ਉਹ ਮੁਸਲਮਾਨ ਹੈ ਜਿਹਦਾ ਹਿਰਦਾ ਮੋਮ ਵਰਗਾ ਨਰਮ ਹੋਵੇ, ਜਿਹਦਾ ਹਿਰਦਾ ਕਠੋਰ ਹੋਵੇ ਉਹ ਕਦੇ ਮੁਸਲਮਾਨ ਨਹੀਂ ਹੋ ਸਕਦਾ। ਜਿਹੜੇ ਮੋਮ ਦਿਲ ਮੁਸਲਮਾਨ ਬੈਠੇ ਸੀ ਉੱਥੇ, ਉਹਨਾਂ ਨੇ ਜਦੋਂ ਵੇਖਿਆ ਕਿ ਬਾਬਾ ਰਾਮ ਰਾਏ ਜੀ ਨੂੰ ਖੂਹ ਦੇ ਉੱਤੇ ਬਿਠਾਉਣ ਵਾਸਤੇ ਲਿਜਾ ਰਹੇ ਨੇ,
ਗਿਰੇ ਕੂਪ ਮੈਂ ਤ੍ਰਾਸਤ ਲਏ,
ਉਹ ਵਿਚਾਰੇ ਡਰ ਗਏ। ਜਿਹੜੇ ਮੋਮ ਦਿਲ ਮੁਸਲਮਾਨ ਸੀ ਉਹਨਾਂ ਦੇ ਹਿਰਦੇ ਡਰ ਗਏ, ਦਹਿਲ ਗਏ ਕਿ ਬਾਬਾ ਰਾਮ ਰਾਏ ਜੀ ਜਦੋਂ ਖੂਹ ਦੇ ਉੱਤੇ ਬੈਠਣਗੇ ਵਿਚਾਰੇ ਵਿੱਚ ਡਿੱਗ ਜਾਣਗੇ, ਇਹ ਵਿੱਚ ਡਿੱਗ ਜਾਣਗੇ। ਉਹਨਾਂ ਦੇ ਹਿਰਦੇ ਡਰ ਗਏ ਵੀ ਖੂਹ ਦੇ ਵਿੱਚ ਡਿੱਗ ਜਾਣਗੇ, ਇੰਨਾ ਸੁੰਦਰ ਸਰੂਪ ਨੇ ਬਾਬਾ ਰਾਮ ਰਾਏ ਜੀ, ਤੇ ਖੂਹ ਵਿੱਚ ਡਿੱਗਣ ਕਰਕੇ ਇਹਨਾਂ ਦੀ ਮੌਤ ਵੀ ਹੋ ਸਕਦੀ ਹੈ, ਇਦਾਂ ਉਹ ਡਰ ਗਏ ਕਈ ਮੁਸਲਮਾਨ ਬੈਠ ਕੇ ਜਿਹੜੇ ਵੇਖ ਰਹੇ ਸੀ
ਲੱਖ ਸ਼੍ਰੀ ਰਾਮ ਰਾਏ ਕੁੱਟਿਆਈ
ਬਾਬਾ ਰਾਮ ਰਾਏ ਜੀ ਨੂੰ ਹੁਣ ਸਾਰਾ ਕੁਝ ਪਤਾ ਸੀ ਵੀ ਇਹਨਾਂ ਨੇ ਬੁਲਾਇਆ ਇੱਥੇ ਜਿਹੜਾ ਖਾਸ ਆਸਣ ਮੇਰੇ ਕੱਲੇ ਦਾ ਇੰਨੀ ਕੁ ਜਗ੍ਹਾ ਤੇ ਆਸਣ ਲਵਾਇਆ ਹੋਇਆ ਜ਼ਰੂਰ ਕੋਈ ਮਸਲਾ ਹੈ ਹੁਣ ਬਾਬਾ ਜੀ ਨੂੰ ਸਮਝਦਿਆਂ ਕਿਹੜਾ ਦੇਰੀ ਲੱਗੀ ਉਸੇ ਵੇਲੇ ਸਮਝ ਗਏ ਇਹਨਾਂ ਦਾ ਖੋਟਾਪਨ ਇਹਨਾਂ ਦੀ ਖੁਟਿਆਈ ਬਾਬਾ ਰਾਮ ਰਾਏ ਜੀ ਨੂੰ ਨਾਲ ਹੀ ਸਮਝ ਆ ਗਏ ਖਾਲਸਾ ਜੀ ਸਤਿਗੁਰਾਂ ਦਾ ਬਚਨ ਹੈ ਨਾ ਓਏ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਉਹ ਨਾ ਮਰਦੇ ਨੇ ਨਾ ਠੱਗੇ ਜਾਂਦੇ ਨੇ ਜਿਨ੍ਹਾਂ ਦੇ ਹਿਰਦੇ ਚ ਰਾਮ ਦਾ ਨਾਮ ਵਸਦਾ ਉਹ ਠੱਗੇ ਨਹੀਂ ਜਾਂਦੇ ਕਿਸੇ ਕੋਲੋਂ ਸਮਝ ਗਏ ਬਾਬਾ ਰਾਮ ਰਾਏ ਜੀ ਵੀ ਇਹ ਸਾਨੂੰ ਠੱਗਣਾ ਚਾਹੁੰਦੇ ਨੇ ਇਹ ਸਾਡੇ ਨਾਲ ਖੋਟਾਪਨ ਧਾਰਨ ਕਰ ਰਹੇ ਨੇ ਖੂਹ ਦੇ ਉੱਤੇ ਆਸਣ ਲਵਾ ਕੇ ਉਹਦੇ ਤੇ ਚੌਂਕੀ ਰੱਖ ਕੇ ਸਾਨੂੰ ਬਿਠਾਣਾ ਚਾਹੁੰਦੇ ਹਨ
ਤੁਰਕ ਸਭਾ ਹਿੰਦੂਆਂ ਦੁਖਦਾਈ
ਇਹ ਤੁਰਕਾਂ ਦੀ ਸਭਾ ਇਹ ਹਿੰਦੂਆਂ ਵਾਸਤੇ ਤੇ ਸਿੱਖਾਂ ਵਾਸਤੇ ਦੁਖਦਾਈ ਹੈ
ਮੂਰਖ ਅਜਮਤ ਕੋ ਪਤਿਆਵਤ
ਮੂਰਖ ਲੋਕ ਹਾਲੇ ਵੀ ਸਾਡੀ ਅਜਮਤ ਪਤਿਆਣਾ ਚਾਹੁੰਦੇ ਨੇ ਹਾਲਾਂਕਿ ਪਹਿਲਾਂ ਵੀ ਇਹਨਾਂ ਨੂੰ ਕਰਾਮਾਤ ਅਸੀਂ ਵਿਖਾ ਚੁੱਕੇ ਹਾਂ ਪਰ ਹਾਲੇ ਵੀ ਇਹ ਸਾਡੀ ਕਰਾਮਾਤ ਪਰਖਣਾ ਚਾਹੁੰਦੇ ਨੇ ਸਾਡੀ ਕਰਾਮਾਤ ਨੂੰ ਅਜਮਾਣਾ ਚਾਹੁੰਦੇ ਹਨ
ਨੈ ਪਰਲੋਕ ਭੇਵ ਕੋ ਪਾਵਤ
ਇਹਨਾਂ ਨੂੰ ਪਰਲੋਕ ਦੇ ਭੇਦ ਦਾ ਨਹੀਂ ਪਤਾ ਕਿ ਅੱਗੇ ਇਹਨਾਂ ਨਾਲ ਕੀ ਬੀਤਣੀ ਹੈ ਅੱਗੇ ਇਹਨਾਂ ਨਾਲ ਕੀ ਹੋਣਾ ਉਹ ਪਰਲੋਕ ਦਾ ਭੇਦ ਇਹਨਾਂ ਨੂੰ ਕੋਈ ਨਹੀਂ
ਵਾਹਿਗੁਰੂ ਕੈ ਚਰਨੇ ਉਠਾਵਾ ਤਿਸ ਚੋਕੀ ਪਰ ਤੁਰਤ ਟਿਕਾਵਾ
ਬਾਬਾ ਰਾਮ ਰਾਏ ਜੀ ਨੇ ਰਸਨਾ ਤੋਂ ਕਿਹਾ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਕਹਿ ਕੇ ਆਪਣਾ ਚਰਨ ਚੁੱਕਿਆ ਤੇ ਜਿਹੜੀ ਉਹ ਚੌਂਕੀ ਖੂਹ ਦੇ ਉੱਤੇ ਡਾਹੀ ਹੋਈ ਸੀ ਨਾ ਉਸ ਚੌਂਕੀ ਦੇ ਉੱਤੇ ਬਾਬਾ ਜੀ ਨੇ ਆਪਣਾ ਚਰਨ ਟਿਕਾਇਆ ਆਪਣਾ ਪੈਰ ਉਸ ਚੌਂਕੀ ਤੇ ਟਿਕਾਇਆ ਹੈ
ਦੋਨੋ ਪਗ ਤਰ ਨਿਸ਼ਚਲ ਬੈਸਾ ਮਨੋ ਅਵਨੀ ਪਰ ਟਿਕਦਾ ਤੈਸਾ
ਦੋਵੇਂ ਪੈਰ ਉਸ ਚੌਂਕੀ ਤੇ ਰੱਖ ਕੇ ਅਡੋਲ ਹੋ ਕੇ ਬਾਬਾ ਰਾਮ ਰਾਏ ਜੀ ਬੈਠ ਗਏ ਇਸ ਤਰ੍ਹਾਂ ਬੈਠ ਗਏ ਮਾਨੋ ਜਿਵੇਂ ਕੋਈ ਜ਼ਮੀਨ ਤੇ ਬੈਠਾ ਹੋਵੇ ਹਾਲਾਂਕਿ ਥੱਲੇ ਖੂਹ ਹੈ ਖਾਲੀ ਜਗ੍ਹਾ ਕੱਲੀ ਚਾਦਰ ਹੀ ਸੀ ਨਾ ਪਰ ਬਾਬਾ ਰਾਮ ਰਾਏ ਜੀ ਇਸ ਤਰ੍ਹਾਂ ਦੋਵੇਂ ਚਰਨ ਰੱਖ ਕੇ ਚੌਂਕੀ ਤੇ ਇਸ ਤਰ੍ਹਾਂ ਬੈਠ ਗਏ ਮਾਨੋ ਜਿਵੇਂ ਅਵਨੀ ਦੇ ਉੱਤੇ ਜ਼ਮੀਨ ਦੇ ਤਲ ਦੇ ਉੱਤੇ ਕੋਈ ਬੈਠਦਾ ਹੈ
ਦੇਖਤ ਈ ਨੋ ਰੰਗ ਬਿਸਮਾਵਾ
ਨੋਰੰਗੇ ਨੇ ਜਦੋਂ ਵੇਖਿਆ ਵੇਖਦਿਆਂ ਹੈਰਾਨ ਹੋ ਗਿਆ ਦੰਗ ਹੋ ਗਏ ਕਈਆਂ ਨੇ ਤਾਂ ਦੰਦਾਂ ਥੱਲੇ ਉਂਗਲਾਂ ਚੱਬਣੀਆਂ ਸ਼ੁਰੂ ਕਰ ਦਿੱਤੀਆਂ ਵੀ ਆਹ ਕੀ ਮਸਲਾ ਹੋਇਆ ਖੂਹ ਦੇ ਉੱਤੇ ਵੀ ਏਦਾਂ ਕੋਈ ਬੈਠ ਸਕਦਾ ਵੀ ਥੱਲੇ ਖੂਹ ਜ਼ਮੀਨ ਹੀ ਕੋਈ ਨੀ ਥੱਲੇ ਇਹ ਥੱਲੇ ਡਿੱਗਣ ਦੀ ਬਜਾਏ ਉੱਤੇ ਅਡੋਲ ਹੋ ਕੇ ਬੈਠ ਗਏ ਨੇ ਖਾਲਸਾ ਜੀ ਨੂੰ ਕਹਿੰਦੇ ਨੇ ਅਣੁਮਾ ਇਹ ਸਿੱਧੀ ਹੈ ਅਣੁਮਾ ਅਣੂ ਦੇ ਸਮਾਨ ਇੰਨਾ ਹੌਲੇ ਹੋ ਜਾਣਾ ਕਿ ਵਜਨ ਹੀ ਨਾ ਰੱਖਣਾ ਸਰੀਰ ਦਾ ਵਜਨ ਹੀ ਨਾ ਰਹਿਣ ਦੇਣਾ ਹੁਣ ਜਦੋਂ ਵਜਨ ਹੀ ਨੀ ਪਿਆ ਉੱਤੇ ਚੌਂਕੀ ਦੇ ਉੱਤੇ ਤੇ ਚੌਂਕੀ ਥੱਲੇ ਕਿਵੇਂ ਡਿੱਗਦੀ ਏਦਾਂ ਸਰੀਰ ਨੂੰ ਹੌਲਾ ਕਰ ਲਿਆ ਅਣੂ ਦੇ ਸਮਾਨ ਤੋਂ ਵੇਖ ਕੇ ਜਿੰਨੇ ਸਨ ਰੰਗ ਜੇਬ ਦੇ ਸਮੇਤ ਜਿੰਨੀ ਕਚਹਿਰੀ ਸੀ ਸਾਰੇ ਵੇਖ ਕੇ ਦੰਗ ਹੋ ਗਏ ਹੈਰਾਨ ਹੋ ਗਏ
ਅਨਾਲੰਬ ਲੱਖ ਸੀਸ ਝੁਕਾਵਾ
ਅਨਾਲੰਬ ਹੋ ਕੇ ਵੀ ਥੱਲੇ ਕੋਈ ਆਸਰਾ ਨਹੀਂ ਹੈ ਚੌਂਕੀ ਏਦਾਂ ਹੀ ਰੱਖੀ ਹੋਈ ਹੈ ਉੱਤੇ ਥੱਲੇ ਕੋਈ ਜ਼ਮੀਨ ਦਾ ਆਸਰਾ ਨਹੀਂ ਹੈ ਇਹ ਵੇਖ ਕੇ ਕਈਆਂ ਦੇ ਸਿਰ ਝੁਕ ਗਏ ਕਈਆਂ ਨੇ ਆਪਣੇ ਸੀਸ ਝੁਕਾਏ ਨੇ ਬਾਬਾ ਰਾਮ ਰਾਏ ਜੀ ਨੂੰ
ਰਾਮਦਾਸ ਕੇ ਆਵੋ ਭਲੇ
ਔਰੰਗਜ਼ੇਬ ਨੇ ਵੀ ਸਿਰ ਝੁਕਾ ਦਿੱਤਾ ਉਹਦਾ ਵੀ ਸਿਰ ਬਦੋ ਬਦੀ ਝੁਕ ਗਿਆ ਕਿਉਂਕਿ ਚਮਤਕਾਰ ਨੂੰ ਨਮਸਕਾਰ ਹੁੰਦੀ ਹੈ ਚਮਤਕਾਰ ਨੂੰ ਹੀ ਨਮਸਕਾਰ ਹੁੰਦੀ ਔਰੰਗੇ ਦਾ ਵੀ ਸੀਸ ਝੁਕ ਗਿਆ ਕਹਿੰਦਾ ਆਓ ਰਮਦਾਸ ਕੇ ਆਓ ਕਿਉਂਕਿ ਗੁਰੂ ਘਰ ਦੇ ਸੇਵਕਾਂ ਨੂੰ ਰਮਦਾਸ ਕੇ ਕਹਿੰਦੇ ਸਨ ਧੰਨ ਗੁਰੂ ਰਾਮਦਾਸ ਸਾਹਿਬ ਦੀ ਅੰਸ਼ ਵੰਸ਼ ਗੁਰੂ ਰਾਮਦਾਸ ਸਾਹਿਬ ਜੀ ਦੀ ਅੰਸ਼ ਵੰਸ਼ ਨੇ ਨਾ ਸਾਰੇ ਸੋਢੀ ਸਾਹਿਬਜ਼ਾਦੇ ਤੋਂ ਇਸ ਕਰਕੇ ਕਹਿੰਦੇ ਆਓ ਰਮਦਾਸ ਕੇ ਹੇ ਗੁਰੂ ਰਾਮਦਾਸ ਜੀ ਦੀ ਅੰਸ਼ ਵੰਸ਼ ਜੀ ਤੁਸੀਂ ਆਓ
ਆਚੀ ਬਾਤ ਕਰੀ ਤੁਮ ਮਿਲੇ
ਆਓ ਤੁਹਾਡਾ ਆਉਣਾ ਬੜਾ ਭਲਾ ਹੈ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਬੜਾ ਚੰਗਾ ਕੀਤਾ ਬਾਬਾ ਰਾਮ ਰਾਏ ਜੀ ਸਾਡੇ ਕੋਲ ਆ ਕੇ ਸਾਨੂੰ ਮਿਲੇ ਹੋ।
ਕੁਸ਼ਲ ਪਰਸ ਪਰ ਪੂਜਨ ਕੀਨ,
ਇਹਨਾਂ ਦੋਵਾਂ ਨੇ ਆਪੋ ਵਿੱਚ ਇੱਕ ਦੂਜੇ ਦੀ ਕੁਸ਼ਲ ਪ੍ਰਸੰਨਤਾ। ਔਰੰਗਜ਼ੇਬ ਵੀ ਨਾਲ ਹੀ ਬੈਠਾ ਸੀ ਥੋੜੀ ਦੂਰੀ ਤੇ ਖੂਹ ਦੇ ਕਿਨਾਰੇ ਤੇ ਬਾਬਾ ਰਾਮ ਰਾਏ ਜੀ ਵੀ ਬੈਠੇ ਨੇ, ਇੱਕ ਦੂਜੇ ਦੀ ਕੁਸ਼ਲ ਪ੍ਰਸੰਨਤਾ ਪੁੱਛਦੇ ਨੇ।
ਅਤ ਪਰਸੰਨ ਨਵ ਰੰਗ ਤਬ ਪਇਓ,
ਔਰੰਗਾ ਬੜਾ ਖੁਸ਼ ਹੋਇਆ, ਕਹਿੰਦਾ ਸੁਣਿਆ ਸੀ ਅੱਜ ਤਾਈਆਂ ਪਰ ਅੱਜ ਅੱਖਾਂ ਨਾਲ ਵੇਖ ਲਿਆ, ਅੱਜ ਅੱਖਾਂ ਨਾਲ ਕਰਾਮਾਤ ਵੇਖ ਲਈ। ਬੜਾ ਖੁਸ਼ ਹੋਇਆ ਔਰੰਗਜ਼ੇਬ।
ਨਿਕਟ ਰਾਖ ਬੇਕੋ ਮਤ ਠਇਓ,
ਇਹਨੇ ਆਪਣਾ ਮਤ ਧਾਰਨ ਕੀਤਾ ਕਿ ਬਾਬੇ ਰਾਮ ਰਾਏ ਨੂੰ ਹੁਣ ਮੈਂ ਆਪਣੇ ਕੋਲ ਹੀ ਰੱਖਾਂਗਾ, ਜਿੰਨੀ ਦੇਰ ਤੱਕ ਮੈਂ ਜਿਉਂਦਾ ਇਹਨਾਂ ਨੂੰ ਆਪਣੇ ਨਾਲ ਹੀ ਰੱਖਾਂਗਾ, ਕੋਲ ਹੀ ਰੱਖਾਂਗਾ।
ਸ਼ਕਤਵੰਤ ਇਹ ਲਖੇ ਮਹਾਨੇ,
ਇਹ ਤਾਂ ਬੜੇ ਸ਼ਕਤੀ ਵਾਲੇ ਨੇ, ਸ਼ਕਤਵੰਤ ਨੇ, ਇਹਨਾਂ ਵਿੱਚ ਬੜੀਆਂ ਸ਼ਕਤੀਆਂ ਹਨ।
ਅਪਰ ਨ ਜਾਣੋ ਇਨੋ ਸਮਾਨੇ,
ਇਹਨਾਂ ਦੇ ਸਮਾਨ ਕੋਈ ਹੋਰ ਨਹੀਂ ਹੈ, ਇਹਨਾਂ ਦੇ ਬਰਾਬਰ ਕੋਈ ਹੋਰ ਨਹੀਂ ਹੈ।
ਮੋਹੇ ਕਾਜ ਮੈਂ ਆਵੋ ਤਾਂ,
ਇਹ ਮੇਰੇ ਕੰਮ ਆਉਣਗੇ, ਮੇਰੇ ਕੰਮ ਜਿਹੜੇ ਅੜੇ ਹੋਏ ਨੇ ਜਰੂਰ ਬਣਾਣਗੇ।
ਪਹੁੰਚ ਨਾ ਕਿਸ ਕੀ ਬਿਖਮ ਜੋ ਮਹਾ,
ਜਿੱਥੇ ਬਹੁਤ ਔਖਾ ਹੈ ਪਹੁੰਚਣਾ, ਜਿੱਥੇ ਹਰ ਇੱਕ ਬੰਦਾ ਨਹੀਂ ਪਹੁੰਚ ਸਕਦਾ, ਉੱਥੇ ਇਹ ਪਹੁੰਚ ਸਕਦੇ ਨੇ।
ਜਿਮ ਔਰ ਚਾਹੋ ਲਹੋ ਮੈਂ ਤਥਾ,
ਜਿਵੇਂ ਮੈਂ ਆਪਣੇ ਹਿਰਦੇ ਚ ਚਾਹਵਾਂਗਾ ਉਹੋ ਜਿਹਾ ਇਹਨਾਂ ਕੋਲੋਂ ਪ੍ਰਾਪਤ ਕਰਾਂਗਾ, ਉਹੀ ਵਸਤੂ ਇਹਨਾਂ ਕੋਲੋਂ ਪ੍ਰਾਪਤ ਕਰਾਂਗਾ।
ਰਾਖੋ ਇਨਕੋ ਹਰਖੇ ਜਥਾ,
ਇਹਨਾਂ ਨੂੰ ਆਪਣੇ ਕੋਲ ਹੀ ਰੱਖਾਂਗਾ, ਹੁਣ ਇਸ ਤਰੀਕੇ ਨਾਲ ਰੱਖਾਂਗਾ ਵੀ ਇਹ ਖੁਸ਼ ਵੀ ਰਹਿਣ, ਖੁਸ਼ੀ ਦੇ ਨਾਲ ਇੱਥੇ ਮੇਰੇ ਕੋਲ ਰਹਿਣ, ਏਦਾਂ ਇਹਨਾਂ ਨੂੰ ਖੁਸ਼ ਕਰਕੇ ਰੱਖਾਂਗਾ।
ਪੁਰਖ ਨਾ ਐਸੋ ਕੈ ਥਲ ਪਾਵੇ,
ਇਹੋ ਜਿਹਾ ਕੋਈ ਅਜਮਤੀ ਪੁਰਖ ਮੈਨੂੰ ਕਿਤੇ ਨਹੀਂ ਮਿਲ ਸਕਦਾ, ਇਹੋ ਜਿਹਾ ਕਰਾਮਾਤੀ ਪੁਰਖ ਮੈਨੂੰ ਕਿਤੇ ਨਹੀਂ ਮਿਲ ਸਕਦਾ।
ਅਜਮਤ ਸੋ ਜਿਮ ਚਾਹੇ ਬਣਾਵੇ,
ਏਡਾ ਅਜਮਤੀ ਹੈ ਕਰਾਮਾਤਾਂ ਨਾਲ, ਜੋ ਚਾਹੇ ਮਰਜ਼ੀ ਬਣਾ ਸਕਦਾ, ਜੋ ਚਾਹੇ ਮਰਜ਼ੀ ਕਰ ਸਕਦਾ।
ਨਿਸ ਮੈਂ ਅੱਜ ਪੱਖਿਆਂ ਕਰ ਲੀਨਾ,
ਆ ਵੇਖੋ ਪਹਿਲਾਂ ਰਾਤ ਨੂੰ ਬੱਕਰਾ ਜਿਹੜਾ ਸੀਗਾ ਉਹ ਕੱਟ ਦਿੱਤਾ, ਵੱਢ ਦਿੱਤਾ ਸੀ।
ਪ੍ਰਾਤ ਹੋਤ ਜੀਵਾਵਨ ਕੀਨਾ,
ਅਗਲੇ ਦਿਨ ਸਵੇਰੇ ਅਸੀਂ ਮੰਗਿਆ ਤੇ ਇਹਨਾਂ ਨੇ ਦੁਬਾਰਾ ਉਹਨੂੰ ਜੀਵਿਤ ਕਰ ਦਿੱਤਾ, ਜਿਉਂਦਾ ਕਰ ਦਿੱਤਾ।
ਅਬੇ ਕੂਪ ਪਰ ਬੈਠੇ ਹੋ ਐਸੇ,
ਪ੍ਰਤੱਖ ਕਰਾਮਾਤ ਪਹਿਲਾਂ ਇਹਨਾਂ ਨੇ ਵਿਖਾਈ ਤੇ ਆ ਵੇਖੋ ਹੁਣ ਅੱਜ ਖੂਹ ਦੇ ਉੱਤੇ ਪ੍ਰਤੱਖ ਬੈਠੇ ਨੇ, ਖੂਹ ਦੇ ਉੱਤੇ ਆਸਣ ਲਾਈ ਬੈਠੇ ਨੇ।
ਨਿਸ਼ਚਲ ਪਾਇਓ ਪ੍ਰਿਥੀ ਪਰ ਜੈਸੇ,
ਇਦਾਂ ਖੂਹ ਦੇ ਉੱਤੇ ਚੌਂਕੜਾ ਮਾਰ ਕੇ ਬੈਠੇ ਨੇ ਜਿਵੇਂ ਕੋਈ ਜ਼ਮੀਨ ਤੇ ਚੌਂਕੜਾ ਮਾਰ ਕੇ ਬੈਠਾ ਹੁੰਦਾ।
ਚਤਰ ਕਟੀ ਬੈਠੇ ਹੋ ਤੈ ਰਹੇ ਹੋ,
ਇਦਾਂ ਬਾਬਾ ਰਾਮ ਰਾਏ ਜੀ ਚਾਰ ਘੜੀਆਂ ਤੱਕ ਉੱਥੇ ਹੀ ਬੈਠੇ ਰਹੇ।
ਜੋ ਬੂਝਿਓ ਸੋ ਉੱਤਰ ਕਹਿਓ,
ਇਹਨਾਂ ਨੇ ਜੋ ਜੋ ਸਵਾਲ ਕੀਤੇ ਬਾਬਾ ਰਾਮ ਰਾਏ ਜੀ ਨੇ ਇਹਨਾਂ ਦੇ ਹਰ ਇੱਕ ਸਵਾਲ ਦਾ ਜਵਾਬ ਦਿੱਤਾ।
ਦਵੈਖੀ ਜਰ ਬਰ ਹੋਏ ਛਾਰ,
ਜਿਹੜੇ ਦਵੈਸ਼ੀ ਸੀ ਨਾ ਬਾਬੇ ਰਾਮ ਰਾਏ ਦੇ, ਉਹ ਸੜ ਬਲ ਕੇ ਸਵਾਹ ਹੋ ਗਏ, ਕੌਲਾ ਹੋ ਗਏ ਸੜ ਬਲ ਕੇ, ਜਿਨ੍ਹਾਂ ਨੇ ਬਾਬੇ ਰਾਮ ਰਾਏ ਨਾਲ ਦਵੈਸ਼ ਰੱਖੀ ਹੋਈ ਹੈ।
ਨੈ ਹਰ ਕੇ ਮਤ ਮੰਦ ਗਵਾਰ,
ਇਹੋ ਜਿਹੜੇ ਗਵਾਰ ਤੇ ਮਾੜੀ ਮਤ ਵਾਲੇ ਸੀ ਉਹ ਨੀ ਖੁਸ਼ ਹੋਏ।
ਸਭਾ ਜੀਤ ਅਜਮਤ ਕੇ ਸਾਥ,
ਤਾਂ ਬਾਬਾ ਰਾਮ ਰਾਏ ਜੀ ਨੇ ਆਪਣੀ ਕਰਾਮਾਤ ਨਾਲ ਸਾਰੀ ਸਭਾ ਜਿੱਤ ਲਈ, ਸਾਰੀ ਸਭਾ ਤੇ ਜਿੱਤ ਪ੍ਰਾਪਤ ਕਰ ਲਈ।
ਬਿਸਮਾਵਨ ਕਰ ਦਿੱਲੀ ਨਾਥ,
ਔਰ ਦਿੱਲੀ ਨਾਥ ਔਰੰਗਜ਼ੇਬ ਨੂੰ ਹੈਰਾਨ ਕਰ ਦਿੱਤਾ, ਇਹੋ ਜੀ ਕਰਾਮਾਤ ਵਿਖਾਈ ਹੈ।
ਸਹਿਜ ਸੁਭਾਇਕ ਉੱਠ ਕਰ ਆਏ,
ਕੁਝ ਸਮਾਂ ਬੈਠਣ ਤੋਂ ਬਾਅਦ ਬਾਬਾ ਰਾਮ ਰਾਏ ਜੀ ਸਹਿਜ ਸੁਭਾਏ ਔਰੰਗਜ਼ੇਬ ਦੀ ਕਚਹਿਰੀ ਚ ਉੱਠ ਕੇ ਵਾਪਸ ਆ ਗਏ।
ਆਨ ਆਪਣੇ ਥਾਨ ਸੁਹਾਏ,
ਮਜਨੂੰ ਦੇ ਟਿੱਲੇ ਜਿੱਥੇ ਬਾਬਾ ਜੀ ਰਹਿੰਦੇ ਸਨ ਉਥੇ ਬਾਬਾ ਰਾਮ ਰਾਏ ਜੀ ਮਜਨੂੰ ਦੇ ਟਿੱਲੇ ਤੇ ਵਾਪਸ ਆਣ ਪਹੁੰਚੇ।
ਤਿਸ ਦਿਨ ਤੇ ਕਰ ਰੋਜ ਬਡੇਰੇ,
ਕਹਿੰਦੇ ਉਸ ਦਿਨ ਤੋਂ ਬਾਅਦ ਬਾਬਾ ਰਾਮ ਰਾਏ ਜੀ ਦੀ ਰੋਜ ਮਹਿਮਾ ਵਧਣ ਲੱਗੀ। ਔਰੰਗਜ਼ੇਬ ਵੀ ਬਾਦਸ਼ਾਹ ਬਾਬਾ ਰਾਮ ਰਾਏ ਜੀ ਨੂੰ ਰੋਜ਼ ਹੀ ਆਪਣੇ ਕੋਲ ਬੁਲਾਉਂਦਾ ਹੈ।
ਬਹੁ ਧਨ ਨਿਤ ਪਹੁੰਚਾਵਤ ਡੇਰੇ,
ਔਰੰਗਜ਼ੇਬ ਬਹੁਤ ਸਾਰਾ ਪੈਸਾ, ਬਹੁਤ ਸਾਰੇ ਰੁਪਈਏ ਉਪਹਾਰ ਉਹ ਬਾਬਾ ਰਾਮ ਰਾਏ ਜੀ ਦੇ ਡੇਰੇ ਭੇਜਦਾ, ਇਸ ਕਰਕੇ ਭੇਜਦਾ ਕਿ ਬਾਬਾ ਜੀ ਇੱਥੇ ਹੀ ਰਹਿਣ, ਇੱਥੋਂ ਸਾਡੇ ਕੋਲੋਂ ਜਾਣ ਨਾ ਕਿਤੇ। ਔਰੰਗਜ਼ੇਬ ਰੋਜ਼ ਹੀ ਕੋਈ ਨਾ ਕੋਈ ਕੀਮਤੀ ਵਸਤੂ ਜਾਂ ਮਾਇਆ ਜਾਂ ਕੁਝ ਹੋਰ ਪਦਾਰਥ ਉਹ ਬਾਬਾ ਰਾਮ ਰਾਏ ਜੀ ਵਾਸਤੇ ਭੇਜਦਾ।
ਔਰ ਸਗਰੇ ਮੈਂ ਕੀਰਤ ਮਹਾ,
ਬਾਬਾ ਰਾਮ ਰਾਏ ਜੀ ਦੀ ਕੀਰਤ ਸਾਰੇ ਨਗਰ ਵਿੱਚ ਪਸਰ ਗਈ, ਸਾਰੇ ਦਿੱਲੀ ਵਿੱਚ ਬਾਬਾ ਜੀ ਦੀ ਮਹਿਮਾ ਪਸਰ ਗਈ।
ਬਾਤੇ ਕਰਤ ਮਿਲੇ ਜੈ ਕਾ,
ਜਿੱਥੇ ਵੀ ਲੋਕ ਆਪਸ ਵਿੱਚ ਮਿਲਦੇ ਨੇ, ਆਪਸ ਵਿੱਚ ਮਿਲ ਕੇ ਗੱਲਾਂ ਕਰਦੇ, ਆਪਸ ਵਿੱਚ ਬਾਤਾਂ ਕਰਦੇ ਹਨ।
ਗੁਰ ਸੁਤ ਆਇਓ ਸ਼ਾਹ ਬੁਲਾਵਾ,
ਕਿ ਗੁਰੂ ਦਾ ਪੁੱਤਰ ਚੱਲ ਕੇ ਆਇਆ, ਬਾਦਸ਼ਾਹ ਦਾ ਬੁਲਾਇਆ ਹੋਇਆ ਗੁਰੂ ਦਾ ਪੁੱਤਰ ਚੱਲ ਕੇ ਆਇਆ ਹੈ।
ਅੱਜ ਪੱਖੇ ਅਨਕਾਰ ਪੁਨ ਜੀਵਾ,
ਪਹਿਲਾਂ ਮੁਰਦਾ ਬੱਕਰਾ ਉਹਨਾਂ ਨੇ ਜੀਵਤ ਕੀਤਾ ਹੈ।
ਉਹਨੇ ਕੂਪ ਪਰ ਚਾਦਰ ਡਾਰੇ,
ਕਹਿੰਦੇ ਬਾਦਸ਼ਾਹ ਨੇ ਪਰਖਣ ਵਾਸਤੇ ਖੂਹ ਦੇ ਉੱਤੇ ਚਾਦਰ ਪਾ ਕੇ ਉਹਨਾਂ ਨੂੰ ਉੱਤੇ ਬਿਠਾਇਆ।
ਤਿਸ ਪਰ ਬੈਠੇ ਰਹੇ ਸੁਖਾਰੇ,
ਬਾਬਾ ਰਾਮ ਰਾਏ ਜੀ ਖੂਹ ਤੇ ਚਾਦਰ ਵਿਛੀ ਤੇ ਸੌਖੇ ਤਰੀਕੇ ਨਾਲ ਚੌਂਕੜਾ ਮਾਰ ਕੇ ਬੈਠੇ ਰਹੇ, ਉਹਨਾਂ ਨੂੰ ਕੁਝ ਨਹੀਂ ਹੋਇਆ।
ਦਰਸ਼ਨ ਕੋ ਆਵਤ ਸਭ ਕੋਈ,
ਇਹਦਾ ਲੋਕਾਂ ਵਿੱਚ ਗੱਲਾਂ ਹੁੰਦੀਆਂ ਨੇ ਤੇ ਬੜੇ ਲੋਕ ਬਾਬਾ ਰਾਮ ਰਾਏ ਜੀ ਦੇ ਦਰਸ਼ਨ ਕਰਨ ਵਾਸਤੇ ਮਜਨੂੰ ਦੇ ਟਿੱਲੇ ਤੇ ਆਉਂਦੇ ਨੇ। ਬਹੁਤ ਸਾਰੇ ਉਪਹਾਰ ਭੇਟਾਵਾਂ ਬਾਬਾ ਰਾਮ ਰਾਏ ਜੀ ਨੂੰ ਭੇਟ ਕਰਦੇ ਹਨ।
ਧਰੇ ਉਪਾਇਨ ਨਿਮਰ ਸੋਈ,
ਬਹੁਤ ਸਾਰੇ ਭੇਟਾਵਾਂ ਭੇਟ ਕਰਕੇ ਬਾਬਾ ਜੀ ਦੇ ਚਰਨਾਂ ਚ ਵਿਨਿਮਰ ਹੁੰਦੇ ਨੇ।
ਪਸਰਿਓ ਸੁਜਸ ਸਕਲ ਪੁਰ ਬੀਚ,
ਇਦਾਂ ਸਾਰੇ ਨਗਰ ਦੇ ਵਿੱਚ ਬਾਬਾ ਰਾਮ ਰਾਏ ਜੀ ਦਾ ਸੁਜਸ ਪਸਰਿਆ, ਬਾਬਾ ਰਾਮ ਰਾਏ ਜੀ ਦੀ ਮਹਿਮਾ ਪਸਰੀ ਹੈ।
ਦਰਸ਼ਨ ਕਰੇ ਉੱਚੀ ਅਰ ਨੀਚ,
ਕੋਈ ਵਸਤਰ ਲੈ ਕੇ ਆ ਰਿਹਾ, ਕੋਈ ਧਨ ਲੈ ਕੇ ਆ ਰਿਹਾ, ਕੋਈ ਗਹਿਣੇ ਲੈ ਕੇ ਆ ਰਿਹਾ, ਏਦਾਂ ਬਹੁਤ ਸਾਰੀਆਂ ਭੇਟਾਵਾਂ ਲਿਆ ਕੇ ਭੇਟ ਕਰਦੇ। ਊਚ ਨੀਚ ਜਿੰਨੇ ਵੀ ਪ੍ਰਾਣੀ ਨੇ ਸਭ ਆ ਕੇ ਬਾਬਾ ਰਾਮ ਰਾਏ ਜੀ ਦੇ ਦਰਸ਼ਨ ਕਰਦੇ ਹਨ।
ਬੜੀ ਭੀੜ ਹੋਏ ਲੋਕਨ ਕੇਰੀ,
ਬੜੀ ਵੱਡੀ ਭੀੜ ਬਾਬਾ ਰਾਮ ਰਾਏ ਜੀ ਦੇ ਕੋਲ ਲੱਗੀ ਰਹਿੰਦੀ ਹੈ, ਬਹੁਤ ਸਾਰਾ ਇਕੱਠ ਬਾਬਾ ਰਾਮ ਰਾਏ ਜੀ ਦੇ ਕੋਲ ਹੁੰਦਾ ਹੈ।
ਬੰਦਨ ਕਰੇ ਚਾਹ ਸੋਹੇਰੀ,
ਔਰ ਬੜੇ ਚਾਹ ਨਾਲ ਬੜੇ ਪਿਆਰ ਨਾਲ ਆ ਕੇ ਵੰਦਨਾ ਕਰਦੇ ਹਨ।
ਇਸ ਪ੍ਰਕਾਰ ਰਹਿ ਬੇਪੁਰ ਲਾਗੇ,
ਤਾਂ ਬਾਬਾ ਰਾਮ ਰਾਏ ਜੀ ਦਿੱਲੀ ਚ ਰਹਿਣ ਲੱਗੇ।
ਸਿੱਖ ਸੰਗਤ ਦਰਸੇ ਅਨੁਰਾਗੇ,
ਬਹੁਤ ਸਾਰੀਆਂ ਸਿੱਖ ਸੰਗਤਾਂ ਬੜੇ ਅਨੁਰਾਗ ਨਾਲ ਬਾਬਾ ਜੀ ਦੇ ਦਰਸ਼ਨ ਕਰਦੀਆਂ ਨੇ।
ਨੌ ਰੰਗ ਸ਼ਾਹ ਜਬੇ ਬੁਲਵਾਵੇ,
ਔਰੰਗਜ਼ੇਬ ਬਾਦਸ਼ਾਹ ਜਦੋਂ ਵੀ ਬਾਬਾ ਰਾਮ ਰਾਏ ਜੀ ਨੂੰ ਆਪਣੇ ਕੋਲ ਬੁਲਾਉਂਦਾ ਹੈ,
ਬੈਠ ਪਾਲਕੀ ਅੰਤਰ ਆਵੇ,
ਬਾਬਾ ਜੀ ਪਾਲਕੀ ਵਿੱਚ ਆਉਂਦੇ। ਹਾਲਾਂਕਿ ਦੂਜੇ ਜਿਹੜੇ ਵਜ਼ੀਰ ਵਜ਼ੂਰ ਸਨ ਉਹ ਬਾਹਰ ਹੀ ਰਹਿ ਬਾਹਰੋਂ ਪੈਦਲ ਜਾਂਦੇ ਸੀ, ਪਰ ਬਾਬਾ ਰਾਮ ਰਾਏ ਜੀ ਦੀ ਪਾਲਕੀ ਧੁਰ ਤੱਕ ਅੰਦਰ, ਜਿੱਥੇ ਤੱਕ ਬਾਦਸ਼ਾਹ ਦੀ ਕਚਹਿਰੀ ਹੁੰਦੀ ਉੱਥੇ ਤੱਕ ਜਾਂਦੀ ਹੈ, ਧੁਰ ਤੱਕ ਬਾਬਾ ਰਾਮ ਰਾਏ ਜੀ ਦੀ ਪਾਲਕੀ ਜਾਂਦੀ ਹੈ।
ਹਰਖਤ ਕਰੇ ਪਰਸ ਪਰ ਬਾਤ,
ਹਰਖ ਦੇ ਨਾਲ ਔਰੰਗਜ਼ੇਬ ਨਾਲ ਬੜੀ ਖੁਸ਼ੀ ਨਾਲ ਗੱਲਾਂ ਬਾਤਾਂ ਕਰਦੇ ਹਨ।
ਕਿਤਕ ਦੇਰ ਟਿਕ ਡੇਰੇ ਜਾਤ,
ਕਾਫੀ ਸਮਾਂ ਔਰੰਗਜ਼ੇਬ ਕੋਲ ਬੈਠਣ ਤੋਂ ਬਾਅਦ ਫਿਰ ਬਾਬਾ ਰਾਮ ਰਾਏ ਜੀ ਆਪਣੇ ਡੇਰੇ ਤੇ ਆਉਂਦੇ ਨੇ।
ਇੱਕ ਦਿਵਸ ਅੰਤਰ ਚੱਲ ਗਏ,
ਇਸੇ ਤਰ੍ਹਾਂ ਇੱਕ ਦਿਨ ਦਾ ਬਚਨ ਹੈ ਕਿ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਦੀ ਕਚਹਿਰੀ ਵਿੱਚ ਚੱਲ ਕੇ ਆਏ।
ਬਚਨ ਬਿਲਾਸ ਅਦ ਕਈ ਪਏਓ,
ਬੜੇ ਬਚਨ ਬਿਲਾਸ ਹੋ ਰਹੇ ਨੇ ਬਾਬਾ ਰਾਮ ਰਾਏ ਜੀ ਦੇ ਨਾਲ ਔਰੰਗਜ਼ੇਬ ਦੇ।
ਤੈ ਛਿਨ ਇੱਕ ਮੱਕੇ ਤੇ ਹਾਜੀ,
ਕਹਿੰਦੇ ਬੈਠੇ ਸੀ ਬਾਬਾ ਰਾਮ ਰਾਏ ਜੀ ਕਿ ਇਹਨੇ ਨੂੰ ਮੱਕੇ ਤੋਂ ਇੱਕ ਹਾਜੀ ਚੱਲ ਕੇ ਆਇਆ, ਜਿਹੜਾ ਮੱਕੇ ਦੀ ਯਾਤਰਾ ਕਰਕੇ ਆਇਆ ਸੀ।
ਆਇਓ ਪੁਰ ਸੁਧ ਦੀਨਸ ਕਾਜੀ,
ਕਾਜੀ ਨੇ ਸੁਧ ਦਿੱਤੀ ਜੀ, ਮੱਕੇ ਦਾ ਹਾਜੀ ਚੱਲ ਕੇ ਆਇਆ, ਉੱਥੋਂ ਦੇ ਫਲ ਆਪ ਜੀ ਵਾਸਤੇ ਪ੍ਰਸ਼ਾਦ ਵਜੋਂ ਲੈ ਕੇ ਆਇਆ ਹੈ।
ਸੋ ਆਪਣੇ ਤਬ ਨਿਕਟ ਬੁਲਾਵਾ,
ਔਰੰਗਜ਼ੇਬ ਨੇ ਉਸ ਹਾਜੀ ਨੂੰ ਆਪਣੇ ਕੋਲ ਸੱਦਿਆ, ਆਪਣੇ ਕੋਲ ਬੁਲਾਇਆ।
ਤੈ ਕੇ ਫਲ ਕੁਛ ਲੈ ਕਰ ਆਵਾ,
ਉਹ ਜਿਹੜਾ ਹਾਜੀ ਸੀ ਮੱਕੇ ਤੋਂ ਜਿਹੜੇ ਫਲ ਹੁੰਦੇ ਨੇ ਉੱਥੇ ਕੁਝ ਬੇਰੀ ਆਦਿਕ ਦੇ ਫਲ ਹੁੰਦੇ ਨੇ, ਉਹ ਫਲ ਲੈ ਕੇ ਆਇਆ ਸੀ ਹਾਜੀ, ਉੱਥੋਂ ਦੇ ਕੁਝ ਫਲ ਉਹ ਲਿਆ ਕੇ ਔਰੰਗਜ਼ੇਬ ਨੂੰ ਦਿੱਤੇ।
ਬੂਝਤਾ ਕੀ ਸੁਧ ਸਭ ਆਛੇ।
ਔਰੰਗਜ਼ੇਬ ਨੇ ਮੱਕੇ ਦੀ ਸਾਰੀ ਖਬਰ ਸਾਰ ਪੁੱਛੀ, ਉਥੋਂ ਦਾ ਸਾਰਾ ਮਾਹੌਲ ਪੁੱਛਿਆ।
ਫਲਨ ਸਰਾਹਤ ਪਾਹਿਤ ਬਾਛੇ।
ਫਲਾਂ ਦੀ ਸਲਾਘਾ ਕਰਨ ਲੱਗਾ ਵੀ ਇਹ ਸਾਡੇ ਮੱਕੇ ਤੋਂ ਆਏ ਹੋਏ ਫਲ ਨੇ, ਬੜੇ ਪਵਿੱਤਰ ਨੇ, ਬੜੇ ਪਾਵਨ ਫਲ ਨੇ ਜਿਹੜੇ ਮੱਕੇ ਤੋਂ ਚੱਲ ਕੇ ਆਏ ਨੇ।
ਤਬ ਸ਼੍ਰੀ ਰਾਮ ਰਾਏ ਸੋ ਕਹਿਓ।
ਬਾਬਾ ਰਾਮ ਰਾਏ ਜੀ ਨੂੰ ਫਿਰ ਕਹਿਣ ਲੱਗਾ ਔਰੰਗਜ਼ੇਬ,
ਇਨ ਫਲ ਸਮ ਨਾ ਅਪਰ ਫਲ ਲਿਓ।
ਕਹਿੰਦਾ ਰਾਮ ਰਾਏ ਜੀ, ਆਹ ਜਿਹੜੇ ਫਲ ਨੇ ਨਾ ਮੱਕੇ ਤੋਂ ਆਏ ਹੋਏ, ਇਹਨਾਂ ਫਲਾਂ ਵਰਗੇ ਹੋਰ ਕੋਈ ਫਲ ਨਹੀਂ ਹੋ ਸਕਦੇ।
ਤੁਮ ਪੀ ਪਹੁੰਚ ਸਕੋ ਕਹਿ ਨਾਈ।
ਇਹ ਦੱਸੋ ਵੀ ਮੱਕੇ ਤੁਸੀਂ ਵੀ ਪਹੁੰਚ ਸਕਦੇ ਹੋ? ਬਾਬਾ ਰਾਮ ਰਾਏ ਜੀ, ਮੱਕੇ ਤੁਸੀਂ ਵੀ ਜਾ ਸਕਦੇ ਹੋ ਕਿਉਂਕਿ ਤੁਸੀਂ ਕਰਾਮਾਤੀ ਹੋ, ਤੁਸੀਂ ਵੀ ਉੱਥੇ ਜਾ ਸਕਦੇ ਹੋ ਜਾਂ ਨਹੀਂ?
ਬਿਨਾ ਪਹੁੰਚ ਅਸ ਫਲ ਕਿਮ ਖਾਈ।
ਜੇ ਉੱਥੇ ਪਹੁੰਚਿਆ ਹੀ ਨਾ ਜਾਏਗਾ ਤੇ ਬਿਨਾ ਪਹੁੰਚਿਆ ਇਹੋ ਜਿਹੇ ਫਲ ਕਿੱਥੇ ਖਾਣ ਨੂੰ ਮਿਲਣਗੇ?
ਪੈਗੰਬਰ ਕੀ ਅਜ਼ਮਤ ਤਾਂ।
ਉੱਥੇ ਪੈਗੰਬਰ ਦੀ ਬੜੀ ਵੱਡੀ ਕਰਾਮਾਤ ਹੈ, ਉੱਥੇ ਸਾਡੇ ਪੈਗੰਬਰ ਹਜ਼ਰਤ ਦੀ ਬੜੀ ਵੱਡੀ ਕਰਾਮਾਤ ਹੈ।
ਹਿੰਦੂ ਪਹੁੰਚ ਸਕੇ ਨਾ ਜਾ।
ਉੱਥੇ ਕੋਈ ਵੀ ਹਿੰਦੂ ਨਹੀਂ ਪਹੁੰਚ ਸਕਦਾ, ਇਹੋ ਜਿਹੀ ਸਾਡੀ ਉਹ ਜਗ੍ਹਾ ਹੈ ਮੱਕਾ।
ਜੇਕਰ ਤਾਂ ਰਸੀਦ ਤੁਮਾਰੀ।
ਹੇ ਰਾਮ ਰਾਏ ਜੀ, ਜੇ ਤੁਹਾਡੀ ਉੱਥੇ ਪਹੁੰਚ ਹੈ, ਜੇ ਤੁਸੀਂ ਸਾਡੇ ਉਸ ਪਵਿੱਤਰ ਸਥਾਨ ਮੱਕੇ ਤੇ ਜਾ ਸਕਦੇ ਹੋ।
ਨੈ ਅਟਕੋ ਕਿਸ ਤੇ ਬਲ ਭਾਰੀ।
ਜੇ ਤੁਸੀਂ ਕਿਸੇ ਦੇ ਰੋਕਿਆ ਨਹੀਂ ਰੋਕ ਸਕਦੇ, ਜੇ ਤੁਹਾਨੂੰ ਕੋਈ ਤਾਕਤ ਨਹੀਂ ਰੋਕ ਸਕਦੀ,
ਤੋ ਤੁਮ ਤੈ ਕੇ ਫਲ ਮੰਗਵਾਵੋ।
ਇੱਦਾਂ ਕਰੋ, ਇਹਦੇ ਨਾਲ ਦੇ ਫਲ ਸਾਨੂੰ ਉੱਥੋਂ ਮੰਗਵਾ ਕੇ ਦਿਓ, ਜਿਹੜੇ ਮੱਕੇ ਤੋਂ ਹੀ ਮਿਲਦੇ ਨੇ, ਉਥੋਂ ਇਹਦੇ ਨਾਲ ਦੇ ਫਲ ਮੈਨੂੰ ਮੰਗਵਾ ਕੇ ਇੱਥੇ ਦਿਓ।
ਕਰੇ ਪ੍ਰਤੀਤ ਅਬੇ ਦਿਖਰਾਵੋ।
ਹੁਣੇ ਸਾਨੂੰ ਵਿਖਾਓ, ਅਸੀਂ ਤੁਹਾਡੇ ਤੇ ਪ੍ਰਤੀਤ ਕਰਾਂਗੇ, ਭਰੋਸਾ ਕਰਾਂਗੇ।
ਪੈਗੰਬਰ ਜੇ ਮਾਨੇ ਆਨ।
ਪੈਗੰਬਰ ਤੁਹਾਡੀ ਆਨ ਮੰਨਦਾ ਕਿ ਨਹੀਂ ਮੰਨਦਾ ਅਸੀਂ ਵੇਖਾਂਗੇ।
ਤੋ ਪ੍ਰਾਪਤ ਹੋਏ ਤੁਮਰੇ ਪਾਨ।
ਜੇ ਪੈਗੰਬਰ ਨੇ ਤੁਹਾਡੀ ਆਨ ਮੰਨ ਲਈ ਤੇ ਰਾਮ ਰਾਏ ਜੀ, ਤਾਂ ਤੁਸੀਂ ਇਹੋ ਜਿਹੇ ਫਲ ਉਥੋਂ ਲਿਆ ਸਕਦੇ ਹੋ, ਨਹੀਂ ਤਾਂ ਨਹੀਂ ਲਿਆ ਸਕੋਗੇ।
ਬੋਲਿਓ ਸਤਗੁਰ ਸੁਤ ਸੁਣ ਬਾਤ।
ਔਰੰਗਜ਼ੇਬ ਦੀ ਇਹ ਗੱਲ ਸੁਣ ਕੇ ਬਾਬਾ ਰਾਮ ਰਾਏ ਜੀ ਬੋਲੇ,
ਸ਼੍ਰੀ ਨਾਨਕ ਪੇ ਜਗ ਬਖਿਆਤ।
ਹੇ ਔਰੰਗਜ਼ੇਬ, ਗੁਰੂ ਨਾਨਕ ਸਾਹਿਬ ਇਸ ਜਗਤ ਵਿੱਚ ਪ੍ਰਗਟ ਹੋਏ ਨੇ, ਉਹਨਾਂ ਦਾ ਨਾਮ ਪ੍ਰਗਟ ਹੈ।
ਦੋਏ ਸੇਵਕਾਂ ਆਪਣੇ ਸੰਗ ਲੀਨ।
ਕਹਿੰਦਾ ਵੀ ਉੱਥੇ ਕੋਈ ਹਿੰਦੂ ਜਾ ਨਹੀਂ ਸਕਦਾ, ਗੁਰੂ ਨਾਨਕ ਸਾਹਿਬ ਆਪ ਵੀ ਗਏ ਨੇ ਮੱਕੇ ਤੇ, ਆਪਣੇ ਦੋ ਸੇਵਕਾਂ ਨੂੰ ਵੀ ਨਾਲ ਲੈ ਕੇ ਗਏ ਨੇ। ਉਹਨਾਂ ਦੇ ਦੋ ਸੇਵਕ ਸੀ, ਬਾਲਾ ਤੇ ਮਰਦਾਨਾ, ਉਹਨਾਂ ਨੂੰ ਨਾਲ ਲੈ ਕੇ ਗਏ ਨੇ।
ਮੱਕੇ ਸਥਲ ਪਹੁੰਚਿਓ ਕੀਨ।
ਉਹਨਾਂ ਨੇ ਮੱਕੇ ਵਾਲੀ ਥਾਂ ਤੇ ਜਾ ਕੇ ਆਪਣੇ ਚਰਨ ਪਾ ਕੇ ਮੱਕਾ ਵੀ ਫੇਰ ਦਿੱਤਾ ਸੀ।
ਕਰਾਮਾਤ ਜੋ ਤਾਂ ਦਿਖਾਈ, ਸੋ ਸਗਰੇ ਜਗ ਮੈਂ ਬਿਦਤਾਈ।
ਜਿਹੜੀ ਕਲਾ ਗੁਰੂ ਨਾਨਕ ਸਾਹਿਬ ਨੇ ਉੱਥੇ ਜਾ ਕੇ ਵਿਖਾਈ ਸੀ ਬਾਦਸ਼ਾਹ, ਉਹ ਸਾਰੇ ਜਗਤ ਵਿੱਚ ਅੱਜ ਵੀ ਪ੍ਰਗਟ ਹੈ।
ਤਿਸ ਤੇ ਪੀਬੋ ਬਿਖਮ ਸਥਲ ਕੋ।
ਇਹਦੇ ਤੋਂ ਵੀ ਜਿਹੜੇ ਬੜੇ ਬੜੇ ਔਖੇ ਥਾਂ ਹਨ,
ਅਵਗਾਏ ਸਭ ਕਰ ਨਿਜ ਬਲ ਕੋ।
ਗੁਰੂ ਨਾਨਕ ਸਾਹਿਬ ਨੇ ਉਹਨਾਂ ਥਾਵਾਂ ਤੇ ਵੀ ਜਾ ਕੇ ਚਰਨ ਪਾਏ ਜਿੱਥੇ ਕੋਈ ਜਾ ਹੀ ਨਹੀਂ ਸਕਦਾ, ਉੱਥੇ ਵੀ ਸਤਿਗੁਰੂ ਜੀ ਨੇ ਜਾ ਕੇ ਚਰਨ ਪਾਏ ਨੇ।
ਹਮ ਪੀ ਦਾਸ ਅਹੈ ਤਿਨ ਕੇਰੇ, ਕਹੋ ਮੰਗਾਏ ਦੇਹੇ ਬਿਨ ਦੇਰੇ।
ਅਸੀਂ ਵੀ ਉਸੇ ਗੁਰੂ ਨਾਨਕ ਦੇ ਸੇਵਕ ਹਾਂ, ਤੇ ਹੇ ਬਾਦਸ਼ਾਹ, ਜਿਹੜੇ ਫਲਾਂ ਦੀ ਤੂੰ ਗੱਲ ਕਰਦਾ, ਇਹ ਫਲ ਮੈਂ ਵੀ ਉੱਥੋਂ ਮੰਗਾ ਸਕਦਾ, ਮੈਂ ਉਸੇ ਗੁਰੂ ਨਾਨਕ ਦਾ ਸੇਵਕ ਹਾਂ, ਉਸੇ ਗੁਰੂ ਨਾਨਕ ਸਾਹਿਬ ਦਾ ਦਾਸ ਹਾਂ।
ਹਿਮ ਕਹਤੇ ਓ ਨੋ ਰੰਗ ਕੇ ਸਾਥ।
ਇਹਦਾ ਇਹ ਗੱਲਾਂ ਕਰਦਿਆਂ ਕਰਦਿਆਂ ਔਰੰਗਜ਼ੇਬ ਦੇ ਨਾਲ
ਵਹਿਰ ਨਿਕਾਸੇ ਪਟ ਕੇ ਹਾਥ।
ਬਾਬਾ ਜੀ ਦੇ ਗਲ ਦੇ ਵਿੱਚ ਨਾ ਇੱਕ ਸਿਰੇ ਪਾਓ ਪਾਇਆ ਹੋਇਆ ਸੀ, ਉਹਦੇ ਪਿੱਛੇ ਹੱਥ ਲੁਕੋਇਆ ਹੋਇਆ ਸੀ, ਆਪਣਾ ਹੱਥ ਕੱਪੜੇ ਵਿੱਚੋਂ ਬਾਬਾ ਰਾਮ ਰਾਏ ਜੀ ਨੇ ਬਾਹਰ ਕੱਢਿਆ।
ਫਲ ਮੱਕੇ ਕੇ ਤਬ ਦਿਖਰਾਏ।
ਜਿਹੜੇ ਉਹ ਮੱਕੇ ਦੇ ਫਲ ਸੀ ਨਾ, ਉਹ ਉਸੇ ਵੇਲੇ ਹੱਥ ਦੇ ਵਿੱਚੋਂ ਪ੍ਰਗਟ ਕਰਕੇ ਵਿਖਾ ਦਿੱਤੇ ਔਰੰਗਜ਼ੇਬ ਨੂੰ। ਲੈ ਔਰੰਗਜ਼ੇਬ, ਆ ਤੇਰੇ ਮੱਕੇ ਕਾਬੇ ਦੇ ਪਵਿੱਤਰ ਫਲ ਹਨ।
ਲੇਵੋ ਮਦਰ ਸਵਾਦ ਸੋ ਖਾਏ,
ਆ ਲੋ ਬੜੇ ਮਿੱਠੇ ਨੇ, ਖਾਓ ਸਵਾਦ ਦੇ ਨਾਲੇ ਤੁਹਾਡੇ ਮੱਕੇ ਤੋਂ ਚੱਲ ਕੇ ਆਏ ਨੇ।
ਬਿਸਮੇ ਉਸ਼ਾ ਹਾਥ ਨਿਜਲੀ ਨੇ,
ਬਾਦਸ਼ਾਹ ਬੜਾ ਹੈਰਾਨ ਹੋਇਆ, ਉਹ ਫਲ ਬਾਬੇ ਰਾਮ ਰਾਏ ਕੋਲ ਇਹਨੇ ਆਪਣੇ ਹੱਥਾਂ ਵਿਚ ਲਏ।
ਪ੍ਰਥਮ ਜੋ ਫਲ ਸੋ ਮਿਲਾਵਨ ਕੀਨੇ,
ਜਿਹੜੇ ਫਲ ਉਹ ਹਾਜੀ ਲੈ ਕੇ ਆਇਆ ਸੀ ਮੱਕੇ ਤੋਂ, ਉਹਨਾਂ ਫਲਾਂ ਨਾਲ ਮਿਲਾ ਕੇ ਵੇਖਣ ਲੱਗਾ ਵੀ ਦੋਵੇਂ ਇੱਕੋ ਜਿਹੇ ਨੇ, ਏਦਾਂ ਮਿਲਾ ਕੇ ਵੇਖਣ ਲੱਗਾ।
ਇਹ ਤੋ ਤੁਰਤ ਸੋ ਤੋਰੇ ਅਹੈ,
ਵੇਖ ਕੇ ਹੈਰਾਨ ਹੋ ਗਿਆ ਵੀ ਇਹ ਤਾਂ ਇੱਕੋ ਜਿਹੇ ਹੀ ਨੇ, ਪਰ ਜਿਹੜੇ ਉਹ ਫਲ ਹਾਜੀ ਲੈ ਕੇ ਆਇਆ ਉਹ ਕਈ ਦਿਨਾਂ ਦੇ ਟੁੱਟੇ ਹੋਏ ਨੇ ਤਾਂ ਮੁਰਝਾਏ ਹੋਏ ਸੀ, ਪਰ ਆਹ ਜਿਹੜੇ ਫਲ ਨੇ ਤਾਂ ਹੁਣੇ ਹੁਣੇ ਤਾਜ਼ੇ ਹੀ ਟੁੱਟੇ ਲੱਗਦੇ ਨੇ, ਤਾਜ਼ੇ ਹੀ ਤੋੜ ਕੇ ਲਿਆਂਦੇ ਗਏ ਨੇ।
ਬਰਨੇ ਆਕਾਰ ਸਵਾਦ ਸਮਸਾਰੋ,
ਬਾਕੀ ਰੰਗ ਰੂਪ ਆਕਾਰ ਸਵਾਦ ਇੱਕੋ ਜਿਹਾ ਸਾਰੇ ਫਲਾਂ ਦਾ।
ਹੇਰ ਹੇਰ ਔਰ ਅਚਰਜ ਧਾਰੋ,
ਵੇਖ ਵੇਖ ਕੇ ਬੜੇ ਹੈਰਾਨ ਹੁੰਦਾ ਔਰੰਗਜ਼ੇਬ।
ਬਿਲਮ ਨਾ ਲੱਗੀ ਕਰਤਈ ਬਾਤ,
ਮੈਂ ਤਾਂ ਹਲੇ ਗੱਲ ਹੀ ਕਰਦਾ ਸੀ, ਗੱਲ ਕਰਦਿਆਂ ਹੀ ਇਹਨਾਂ ਨੇ ਉੱਥੋਂ ਫਲ ਲਿਆਂਦਾ, ਮੱਕਾ ਕਿੱਥੇ, ਉੱਥੋਂ ਜਾ ਕੇ ਤੋੜ ਕੇ ਵੀ ਲੈ ਆਏ ਨੇ ਫਲ, ਇਹਨਾਂ ਨੇ ਤਾਂ ਦੇਰੀ ਤੱਕ ਨੀ ਲਾਈ।
ਫਲ ਆਨੇ ਦੀਖਤ ਬਖਿਆ,
ਸਾਹਮਣੇ ਪ੍ਰਗਟ ਨਜ਼ਰ ਆ ਰਹੇ ਨੇ ਜਿਹੜੇ ਫਲ ਲਿਆਂਦੇ ਨੇ, ਬਿਲਕੁਲ ਮਿਲਦੇ ਨੇ, ਉਹ ਮੱਕੇ ਦੇ ਫਲਾਂ ਨਾਲ ਮਿਲਦੇ ਹਨ।
ਜਿਨ ਜਿਨ ਪਿਖੇ ਸਬਨ ਮਤ ਹਾਰੀ,
ਜਿਨ੍ਹਾਂ ਜਿਨ੍ਹਾਂ ਨੇ ਵੀ ਵੇਖਿਆ ਸਭ ਦੀ ਮਤ ਹਾਰ ਗਈ।
ਸ਼ਰਧਾ ਧਾਰੇ ਅਜਮਤੀ ਪਾਰੀ,
ਸ਼ਰਧਾ ਧਾਰਨ ਕੀਤੀ ਆ ਕਰਾਮਾਤੀ ਹੋ ਕੇ ਵੇਖਿਆ।
ਦਵੈਖ ਕਲਜਾ ਕੋ ਬਹੁ ਪਾਵੇ,
ਜਿਹੜੇ ਦਵੈਖੀ ਸੀ ਉਹ ਸ਼ਰਮਿੰਦਾ ਹੋ ਰਹੇ ਨੇ।
ਦੁੱਖ ਪਾਵਤ ਕੱਚ ਬਸ ਨਾ ਬਸਾਵੇ,
ਉਹ ਦੁੱਖ ਪਾਉਂਦੇ ਨੇ ਉਹਨਾਂ ਦਾ ਕੋਈ ਵਸ ਨੀ ਚੱਲਦਾ।
ਇਸ ਪ੍ਰਕਾਰ ਅਜ ਮਤ ਦਿਖਰਾਏ,
ਇਸ ਤਰ੍ਹਾਂ ਇਹ ਕਰਾਮਾਤ ਵਿਖਾਉਂਦੇ ਹਨ।
ਉਨ ਡੇਰੇ ਮੈਂ ਆਨ ਸੁਹਾਏ,
ਇਦਾਂ ਡੇਰੇ ਵਿਚ ਫਿਰ ਬਾਬਾ ਰਾਮ ਰਾਏ ਜੀ ਵਾਪਸ ਆਏ ਨੇ।
ਬਿਸਮਤਪੁਰ ਕੇ ਨਰ ਸੁਨ ਸੁਨ ਕੇ,
ਜਿਹੜਾ ਵੀ ਨਗਰ ਨਿਵਾਸੀ ਸੁਣਦਾ ਸੁਣ ਕੇ ਹੈਰਾਨ ਹੁੰਦਾ।
ਸ਼ਰਧਾਲੂ ਓਏ ਬੜ ਗੁਣ ਗੁਣ ਕੇ,
ਬਾਬਾ ਰਾਮ ਰਾਏ ਜੀ ਪ੍ਰਤੀ ਲੋਕ ਸ਼ਰਧਾ ਧਾਰਨ ਕਰਦੇ, ਭਾਵਨਾ ਧਾਰਨ ਕਰਕੇ ਉਹਨਾਂ ਨੂੰ ਸਮਰਪਣ ਹੁੰਦੇ ਨੇ। ਸੋ ਹੋਰ ਕਥਾ ਬਾਬਾ ਰਾਮ ਰਾਏ ਜੀ ਦੀ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।